ਚੀਜ਼ ਦਾ ਭੇਦ ਛੱਡ ਕੇ 20,000 ਸੋ ਇੱਕੋ ਹੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਅੱਜ ਗੁਰੂ ਕਾ ਖਾਲਸਾ ਬਣਿਆ। ਇਹ ਰਿਪੋਰਟ ਔਰੰਗਜ਼ੇਬ ਨੂੰ ਉਸ ਦਿਨ ਦੀ ਮਿਲੀ ਹੈ। ਉਹਦੇ ਕਹਿਣ ਅਨੁਸਾਰ ਉਹ ਕਹਿੰਦਾ ਮਗਰੋਂ 80,000 ਜਿੰਨੀ ਸੰਗਤ ਸੀ, 80,000 ਦੀ ਗਿਣਤੀ ਉਹਨੇ ਦੱਸੀ ਹੈ, ਪਰ ਲੱਖਾਂ ਦੀ ਗਿਣਤੀ ਵਿਚ ਉਹ ਸੰਗਤ ਸੀ। ਸੋ ਆਮ ਤੌਰ ਤੇ ਗੌਰਮੈਂਟ ਦੇ ਵਿਰੁੱਧ ਜਿਹੜੀ ਇਕੱਤਰਤਾ ਹੋਵੇ ਉਹ ਤੀਜਾ ਚੌਥਾ ਹਿੱਸਾ ਦੱਸੀ ਜਾਂਦੀ ਹੈ, ਘੱਟ ਹੀ ਦੱਸਦੇ ਨੇ। ਸੋ ਇਸੇ ਤਰ੍ਹਾਂ ਉਹਦੀ ਰਿਪੋਰਟ ਸੀ 80,000 ਦੀ, ਤਾਂ ਅੰਦਾਜ਼ਾ ਲਾ ਲਓ ਕਿੰਨੀ ਸੰਗਤ ਹੋਵੇਗੀ। ਉਹ ਇਹ ਕਹਿੰਦਾ ਕਿ 20,000 ਅੰਮ੍ਰਿਤ ਛੱਡ ਕੇ ਖਾਲਸਾ ਸਜਿਆ ਉਸ ਦਿਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦੇ ਤੇ ਸਾਡੀਆਂ ਮਾਤਾਵਾਂ ਨੇ ਵੀ ਵਿੱਚ ਅੰਮ੍ਰਿਤ ਛਕਿਆ। ਸੋ ਜਦੋਂ ਆਪ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਰਹਿਤ ਮਰਿਆਦਾ ਸਾਰੀ ਦੱਸੀ, ਰਹਿਤਾਂ ਪ੍ਰਹਿਤਾਂ ਦੱਸੀਆਂ। ਸੋ ਉਸ ਤੋਂ ਬਾਅਦ ਚੌਜੀ ਪ੍ਰੀਤਮ ਆਪ ਜੋੜ ਕੇ ਖੜੇ ਹੋਏ ਤੇ ਕਹਿ ਦਿੱਤਾ ਕਿ ਖਾਲਸਾ ਜੀ ਲਿਆਓ, ਸਾਨੂੰ ਅੰਮ੍ਰਿਤ ਛਕਾਓ। ਸੋ ਹੈਰਾਨ ਹੋ ਗਏ ਸਨ ਪੰਜ ਪਿਆਰੇ, ਇਹ ਕੀ ਕੌਤਕ ਵਰਤਾਉਣ ਲੱਗੇ ਹੋ ਸੱਚੇ ਪਾਤਸ਼ਾਹ? ਆਪ ਦਾਤੇ ਹੁੰਦੇ ਹੋਏ ਸੱਚੇ ਪਾਤਸ਼ਾਹ ਅੱਜ ਮੰਗਤੇ ਬਣ ਕੇ ਕੀ ਦਾਤ ਮੰਗ ਰਹੇ ਹੋ? ਹਜ਼ੂਰ ਨੇ ਕਿਹਾ ਖਾਲਸਾ ਜੀ ਅੱਗੇ ਵਾਸਤੇ ਮਰਿਆਦਾ ਹੀ ਅਸੀਂ ਇਹ ਚਲਾਉਣੀ ਹੈ, ਅੱਗੇ ਵਾਸਤੇ ਪ੍ਰਪਾਠੀ ਇਹੀ ਚਲਾਉਣੀ ਹੈ, ਕਿਉਂਕਿ ਸਾਡੇ ਤੋਂ ਬਾਅਦ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਬਖਸ਼ਣੀ ਹੈ। ਕੋਈ ਵਿਅਕਤੀਗਤ ਗੁਰੂ ਨਹੀਂ ਹੋਵੇਗਾ, ਜਿਹੜੀ ਜੋਤ ਹੈ ਦਸਾਂ ਪਾਤਸ਼ਾਹੀਆਂ ਦੀ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਹੋਵੇਗੀ, ਜਿਹੜੀ ਜੁਗਤ ਹੈ ਗੁਰਮੰਤਰ ਬਖਸ਼ਣ ਦੀ ਉਹ ਪੰਜਾਂ ਪਿਆਰਿਆਂ ਦੇ ਹੱਥ ਅਸੀਂ ਦੇਣੀ ਹੈ। ਜੇ ਅਸੀਂ ਆਪ ਇਹ ਕੌਤਕ ਨਾ ਵਰਤਾਇਆ ਤਾਂ ਫਿਰ ਮਗਰੋਂ ਸਿੱਖ ਸੰਗਤ ਸ਼ੰਕਾ ਕਰਿਆ ਕਰਨਗੀਆਂ। ਸੋ ਆਪਣੇ ਹੱਥੀਆਂ ਅਸੀਂ ਇਹ ਮਰਿਆਦਾ ਚਲਾਉਣੀਆਂ ਤਾਂ ਕਿ ਸ਼ੰਕਾ ਦੀ ਗੁਜਾਇਸ਼ ਹੀ ਨਾ ਰਹਿ ਜਾਵੇ ਫਿਰ ਕਿਤੇ। ਇਸ ਵਾਸਤੇ ਸਾਨੂੰ ਪੰਜੇ ਤੁਸੀਂ ਅੰਮ੍ਰਿਤ ਛਕਾਓ। ਭਾਈ ਦਇਆ ਸਿੰਘ ਜੀ ਹੁਣੀ ਕਹਿਣ ਲੱਗੇ, ਸੱਚੇ ਪਾਤਸ਼ਾਹ ਫਿਰ ਤੁਸੀਂ ਜਿਹੜਾ ਅੰਮ੍ਰਿਤ ਦਿੱਤਾ ਹੈ ਕੋਈ ਸਸਤਾ ਜਿਹਾ ਦਿੱਤਾ ਹੈ? ਵੇਖ ਲਓ ਕਿੱਡੀ ਵੱਡੀ ਪਰਖ, ਸਤਯੁਗ ਦੇ ਤ੍ਰੇਤੇ ਦੇ ਦੁਆਪਰ ਦੇ ਕਿਸੇ ਪੈਗੰਬਰ ਅਵਤਾਰ ਨੇ ਐਸੀ ਪਰਖ ਨਹੀਂ ਕੀਤੀ। ਸੋ ਪ੍ਰਤਾਖੀ ਸਾਰਿਆਂ ਨੇ ਸਾਹਮਣੇ ਕਹਿ ਦੇਣਾ, ਲਿਆਓ ਸਿਰ ਦਿਓ, ਫਿਰ ਤੁਸੀਂ ਕਿਰਪਾ ਕੀਤੀ ਸਾਡੇ ਹਿਰਦੇ ਵਿਚ ਵਸੇ ਤੇ ਅਸੀਂ ਆਪਣੇ ਸੀਸ ਦਿੱਤੇ, ਫਿਰ ਵੀ ਤੁਸੀਂ ਲਿਹਾਜ ਨਾ ਕੀਤਾ, ਤਲਵਾਰ ਚਲਾ ਚਲਾ ਕੇ ਸਾਨੂੰ ਝਟਕਾਇਆ, ਫਿਰ ਆਪਣੀ ਆਤਮਿਕ ਸ਼ਕਤੀ ਨਾਲ ਸਾਨੂੰ ਸੁਰਜੀਤ ਕੀਤਾ, ਤਾਂ ਕਿਤੇ ਤੁਸੀਂ ਸਾਨੂੰ ਇਹ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਕੋਈ ਸਸਤੀ ਜੀ ਤਾਂ ਨਹੀਂ? ਅਸੀਂ ਸੀ ਸਿੱਖ, ਤੁਸੀਂ ਹੋ ਸਾਡੇ ਗੁਰੂ, ਤੁਸੀਂ ਦੱਸੋ ਸਾਨੂੰ ਕੀ ਦਿੰਦੇ ਹੋ? ਹਜ਼ੂਰ ਨੇ ਕਿਹਾ, ਖਾਲਸਾ ਜੀ ਸਭ ਜਿੰਨਾ ਘਰ ਬਾਹਰ ਹੈ ਸਭ ਪਰਿਵਾਰ ਤੁਹਾਡੇ ਉੱਪਰੋਂ ਕੁਰਬਾਨ ਕਰ ਦਿਆਂਗੇ। ਸੋ ਮੇਰਾ ਪੰਥ ਵਸਤਾਰ ਹੈ, ਮੈਂ ਭਾਵੇਂ ਉੱਜੜ ਜਾਵਾਂ, ਮੇਰੇ ਮਨ ਵਿਚ ਇਹ ਚਾਹ ਹੈ। ਇਹ ਬਚਨ ਕਹਿ ਕੇ ਸੱਚੇ ਪਾਤਸ਼ਾਹ ਨੇ ਆਪ ਮੰਗ ਕੇ ਸੋ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ। ਸੋ ਭਾਈ ਗੁਰਦਾਸ ਸਿੰਘ ਜੀ ਜੋ ਇਹ ਸਾਰਾ ਕੌਤਕ ਤੱਕ ਰਹੇ ਸਨ, ਉਨ੍ਹਾਂ ਨੇ ਲਿਖਿਆ ਆਪਣੀ ਵਾਰ ਦੇ ਵਿਚ, ਮੈਂ ਪ੍ਰਗਟ ਮਰਦ ਅਗੰਬੜਾ ਵਰਗਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੋਹੇਲਾ, ਪਿਓ ਪਹੁਲ ਖੰਡੇ ਧਾਰ ਹੋਵੇ ਜਨਮ ਸੁਹੇਲਾ। ਸੋ ਸਤਿਗੁਰੂ ਜੀ ਨੇ ਆਪਣੀ ਸੰਗਤ ਨੂੰ ਖਾਲਸਾ ਬਣਾਇਆ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਖੰਡੇ ਦਾ ਅੰਮ੍ਰਿਤ ਪੀਓ, ਜਨਮ ਸਫਲਾ ਹੋਵੇ। ਸੋ ਆਪ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪੰਜਾਂ ਪਿਆਰਾਂ ਤੋਂ ਅੰਮ੍ਰਿਤ ਛਕਿਆ ਔਰ ਇਹ ਮਰਿਆਦਾ ਅੱਗੇ ਵਾਸਤੇ ਕਾਇਮ ਦ੍ਰਿੜ ਤੇ ਪ੍ਰਪੱਚ ਕਰ ਦਿੱਤੀ। ਸੋ ਜਿਹੜੇ ਲੋਕ ਅੱਜ ਗੁਰੂ ਕੇ ਖੰਡੇ ਦੇ ਅੰਮ੍ਰਿਤ ਤੋਂ, ਗੁਰੂ ਕੇ ਗੁਰਮੰਤਰ ਤੋਂ ਹੀਣਾ ਰਹਿਣਾ ਚਾਹੁੰਦੇ ਨੇ, ਖਾਲੀ ਨੇ, ਉਹਨਾਂ ਦੀ ਕੀ ਹਾਲਤ ਹੋਵੇਗੀ? ਉਹ ਸਤਿਗੁਰੂ ਸੱਚੇ ਪਾਤਸ਼ਾਹ ਅੱਜ ਆਪਾਂ ਨੂੰ ਫਰਮਾ ਰਹੇ ਨੇ। ਸੋ ਸਤਿਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਸੋ ਫਿਰ ਸਾਡੇ ਚਿੱਤ ਵਿੱਚ ਵਿਚਾਰ ਆਉਣੀ ਚਾਹੀਦੀ ਹੈ ਕਿ ਨਗੁਰੇ ਆਦਮੀ, ਗੁਰਮੰਤਰ ਤੋਂ ਹੀਣੇ ਆਦਮੀ, ਸੋ ਉਹ ਕਿਹੜੀਆਂ ਕਿਹੜੀਆਂ ਟੇਢੀਆਂ ਜੂਨਾਂ ਚ ਪੈਣਗੇ, ਕੀ ਉਹਨਾਂ ਦੀ ਦੁਰਦਸ਼ਾ ਹੋਵੇਗੀ? ਸੂਕਰ ਸਵਾਰ ਗਰਦਬ ਮੰਜਾਰਾ, ਪਸੂ ਮਲੇਸ਼ ਨੀਚ ਚੰਡਾਰਾ, ਗੁਰ ਤੇ ਮੋਹ ਫੇਰਾ ਤਿਲ ਜੋਨ ਪਵਾਈਐ, ਬੰਧਨ ਬੰਧਿਆ ਆਈਐ ਜਾਈਐ, ਸੂਰ ਦੀ ਜੂਨ ਵਿਚ ਪੈਣਾ ਪਵੇਗਾ, ਸਵਾਨ ਕੁੱਤੇ ਦੀ ਜੂਨ ਵਿਚ ਪੈਣਾ ਪਵੇਗਾ, ਸੋ ਇਸੇ ਤਰ੍ਹਾਂ ਗਰਦਬ ਖੋਤੇ ਦੀ ਜੂਨ ਵਿਚ ਮਜਾਰਾ ਬਿੱਲੇ ਬਣਨਾ ਪਵੇਗਾ, ਸੂਕਰ ਸਵਾਨ ਗਰਦਬ ਮੰਜਾਰਾ ਪਸੂ ਬਣਨਾ ਪਵੇਗਾ, ਮਲੇਸ਼ ਬਣਨਾ ਪਵੇਗਾ, ਨੀਚ ਬਣਨਾ ਪਵੇਗਾ, ਚੰਡਾਲ ਬਣਨਾ ਪਵੇਗਾ। ਜਿਹੜਾ ਗੁਰੂ ਘਰ ਤੋਂ ਮੂੰਹ ਫੇਰਦਾ ਉਹਨੂੰ ਇਨ੍ਹਾਂ ਜੂਨਾਂ ਚ ਭੋਣਾ, ਪਰਮੇਸ਼ਰ ਭੋਣਾ ਕਰਦਾ ਹੈ, ਉਹ ਬੰਦਰਾਂ ਦਾ ਬੰਧਿਆ ਹੋਇਆ ਆਉਂਦਾ ਜਾਂਦਾ ਰਹਿੰਦਾ 84 ਦੇ ਗੇੜੇ ਵਿਚ। ਸੋ ਦਸਮ ਪਾਤਸ਼ਾਹ ਨੇ ਆਪ ਜਾਚਨਾ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਸਰਬੰਸ ਆਪਣਾ ਕੁਰਬਾਨ ਕੀਤਾ ਹੈ। ਸੋ ਗੁਰੂ ਪਿਆਰਿਓ ਅੱਜ ਪ੍ਰੇਰਨਾ ਵੀ ਕੀਤੀ ਜਾ ਰਹੀ ਹੈ, ਅੰਮ੍ਰਿਤ ਛਕੋ, ਅੰਮ੍ਰਿਤ ਛਕੋ, ਤੇ ਫਿਰ ਵੀ ਮਨ ਚ ਲੈ ਜਾਣ, ਵੇਖਾਂਗੇ ਅਗਲੀ ਵਾਰੀ ਛਕ ਲਵਾਂਗੇ, ਹਾਲੇ ਖਾਣ ਪੀਣ ਦਾ ਮੌਕਾ ਹੈ। ਸੋ ਅੰਮ੍ਰਿਤ ਛਕਾ ਕੇ ਕੋਈ ਖਾਣਾ ਪੀਣਾ ਬੰਦ ਤਾਂ ਨਹੀਂ ਕਰ ਦਿੱਤਾ ਜਾਂਦਾ, ਹਾਂ ਇਹ ਜ਼ਰੂਰ ਹੈ ਕਿ ਦੈਂਤਾਂ ਵਾਲਾ ਖਾਣਾ ਬੰਦ ਕੀਤਾ ਜਾਂਦਾ, ਦੈਂਤਾਂ ਵਾਲਾ
ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਜਿਨ ਮਾਨਸ ਤੇ ਦੇਵਤੇ ਕੀ ਹੈ ਕਰਪਨਾ ਲਾਗੀ ਬਾਹਰ, ਦੇਵਤੇ ਬਣਾਇਆ ਸਾਨੂੰ ਜਦੋਂ 14 ਰਤਨ ਕੱਢੇ ਸਨ, ਉਹਨਾਂ ਵਿੱਚੋਂ ਅੰਮ੍ਰਿਤ ਜਿਹੜਾ ਸੀ ਉਹ ਦੇਵਤਿਆਂ ਨੂੰ ਪਿਆਇਆ ਸੀ ਤੇ ਸ਼ਰਾਬ ਦੈਂਤਾਂ ਨੂੰ ਪਿਆਈ ਸੀ। ਸੋ ਇਹ ਵੇਖ ਲੈਣਾ ਕਿ ਮਨੁੱਖਾਂ ਤੋਂ ਬਾਅਦ ਜੇ ਤਾਂ ਦੈਂਤ ਬਣਨਾ ਫਿਰ ਤਾਂ ਜ਼ਰੂਰ ਸ਼ਰਾਬਾਂ ਸਬਾਬਾਂ ਤੋਂ ਬੰਦੀ ਜਾਣੀਆਂ ਚਾਹੀਦੀਆਂ ਨੇ, ਤੇ ਜੇ ਦੇਵਤੇ ਬਣਨਾ ਬਲਕਿ ਦੇਵਤਿਆਂ ਸਵਰਗ ਦੇ ਦੇਵਤੇ ਨਹੀਂ ਉਹਨਾਂ ਤੋਂ ਵੱਧ, ਉਹ ਦੇਵਤੇ ਤਾਂ ਖਾਲਸੇ ਦਾ ਦਰਸ਼ਨ ਹਰ ਮੌਕੇ ਤੇ ਲੋਚਦੇ ਰਹਿੰਦੇ ਨੇ। ਸੋ ਇਸ ਤੇ ਹੀ ਕੋ ਸਿਮਰਨ ਦੇਵ, ਦੇਵਤੇ ਵੀ ਯਾਦ ਕਰਦੇ ਨੇ ਅਸੀਂ ਕਦੇ ਸਿੱਖ ਬਣੀਏ, ਅਸੀਂ ਖੰਡੇ ਦਾ ਅੰਮ੍ਰਿਤ ਬਾਣੀ ਦਾ ਨਿਤਨੇਮ ਉੱਚਾ ਜੀਵਨ ਸਾਡਾ ਵੀ ਹੋਵੇ, ਅਸੀਂ ਤਰੱਕੀ ਕਰੀਏ। ਸੋ ਉਹ ਦਿਵਤਾ ਤੂੰ ਪ੍ਰਕਾਸ਼ ਅਰਥੇ ਆਪਣਾ ਸਰੂਪ ਹੀ ਬਣਾ ਲੈਣਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰਾ ਆਪਣਾ ਰੂਪ ਹੈ, ਅਸੀਂ ਖਾਲਸੇ ਵਿੱਚ ਆਪ ਨਿਵਾਸ ਕਰਦੇ ਹਾਂ। ਸੋ ਦਸਮ ਪਾਤਸ਼ਾਹ ਦਾ ਸਰੂਪ ਬਣਨਾ, ਅਕਾਲ ਪੁਰਖ ਦੀ ਫੌਜ ਬਣਨਾ, ਗੁਰੂ ਘਰ ਵਿੱਚ ਨਵਾਂ ਜਨਮ ਲੈਣਾ, ਪਿਛਲੀ ਜਾਤ ਪਾਤ ਗੋਤ ਨਾਸ ਹੋ ਜਾਣੀ, ਉੱਚੀ ਨੀਚ ਦਾ ਭੇਦ ਮਿਟ ਜਾਣਾ, ਸੋ ਪਿਛਲੇ ਕੀਤੇ ਹੋਏ ਸਾਰੇ ਗੁਨਾਹ ਤੇ ਪਾਪ ਇੱਕੋ ਵਾਰੀ ਮੁਆਫ ਹੋ ਜਾਣ। ਹੁਣ ਪਾਠੀ ਵੇਖ ਲਓ ਇੱਥੇ ਬੰਬੇ ਸ਼ਹਿਰ ਵਿੱਚ ਕਿੰਨੇ ਸ਼ਰਾਬੀ ਕਬਾਬੀ ਤੇ ਵਿਗੜੇ ਜੀਵਨ ਵਾਲੇ ਸਨ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਪੰਜਾਂ ਪਿਆਰਾਂ ਤੋਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਉਹਨਾਂ ਦੇ ਜੀਵਨ ਕੈਸੇ ਪਲਟਾ ਖਾ ਗਏ ਨੇ, ਕਿਆ ਸੋਹਣਾ ਉੱਚਾ ਜੀਵਨ ਬਣ ਗਿਆ, ਉਹਨਾਂ ਵਾਲੀ ਤੱਕ ਕੇ ਉਹਨਾਂ ਦੀ ਰੀਤ ਹੀ ਕਰ ਲੈਣੀ ਚਾਹੀਦੀ ਹੈ। ਸੋ ਜੇ ਨਹੀਂ ਕੋਈ ਗੁਰਮੰਤਰ ਦੀ ਪ੍ਰਾਪਤੀ ਸੋ ਗੁਰਮਤ ਦੁਆਰਾ ਪ੍ਰਾਪਤ ਕਰਦਾ ਉਹਦੀ ਕੀ ਦੁਰਦਸ਼ਾ ਹੋਵੇਗੀ? ਸੱਚੇ ਪਾਤਸ਼ਾਹ ਫਰਮਾਉਂਦੇ ਨੇ
ਗੁਰਮੰਤਰ ਹੀਨਸ ਜੋ ਪ੍ਰਾਣੀ,
ਗੁਰੂ ਕੇ ਗੁਰਮੰਤਰ ਕੋ ਹੀਨਸ, ਖਾਲੀ ਵਾਂਝੇ ਬਿਨਾਂ ਹੀਣੇ ਅਸ ਹਨ ਜੋ ਵੀ ਪ੍ਰਾਣੀ, ਜਿਹੜੇ ਵੀ ਮਨੁੱਖ ਮਾਈ ਭਾਈ
ਭਗਵੰਤ ਜਨਮ ਭ੍ਰਸ਼ਟਨ ਹੈ,
100 ਵਾਰੀ ਫਿੱਟੇ ਮੂੰਹ ਦੀ ਇੱਕ ਲਾਂਤ ਬਣਦੀ ਹੈ, 100 ਲਾਂਤ ਦੀ ਇੱਕ ਤ੍ਰਿਗ ਬਣਦੀ ਹੈ। ਹਜ਼ੂਰ ਕਹਿੰਦੇ ਪ੍ਰਗੰਤ ਅਤਿਅੰਤ ਤ੍ਰਿਗ ਹੈ, ਉਹਨੂੰ ਲਾਣਤ ਹੈ, ਉਹਨੂੰ ਜਨਮ ਭ੍ਰਸ਼ਟਨ ਹੈ, ਭ੍ਰਿਸ਼ਟ ਹੈ ਉਹਦਾ ਜਨਮ, ਸਭ ਤੋਂ ਮਾੜਾ ਹੈ ਉਹਦਾ ਜਨਮ, ਨੀਚ ਹੈ ਜਨਮ ਉਸਦਾ, ਜਾਣਨਾ ਕਰੋ ਜਿਹੜਾ ਗੁਰੂ ਕੇ ਗੁਰਮੰਤਰ ਤੋਂ ਹੀਣਾ ਹੈ। ਪਰ ਗੁਰਮਤ ਦੁਆਰਾ ਗੁਰਮੰਤਰ ਪ੍ਰਾਪਤ ਕਰਨਾ ਹੈ, ਚੇਤੇ ਰੱਖਣਾ ਹੈ। ਪਖੰਡੀਆਂ ਨੇ ਬੜੀਆਂ ਦੁਕਾਨਾਂ ਖੋਲੀਆਂ ਹੋਈਆਂ ਨੇ ਪਖੰਡ ਦੀਆਂ, ਅਸੀਂ ਗੁਰਮੰਤਰ ਦੇਣੇ ਹਾਂ, ਸਾਡੇ ਕੋਲ ਕੰਨਾਂ ਵਿੱਚ ਮੰਤਰ ਲਾਓ, ਫਲਾਨਾ ਕਰੋ। ਸੋ ਉਹ ਗੁਰੂ ਕੀ ਮਰਿਆਦਾ ਨੇ, ਉਹ ਮਨਮਤੀਏ ਲੋਕ ਨੇ, ਉਹ ਮਨਮੁੱਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਹੋਏ, ਮਨਮੁੱਖ ਲੋਕ ਬਥੇਰਾ ਹਰ ਹਰ ਕਰਦੇ ਆ, ਮੈਲ ਨਹੀਂ ਧੋ ਸਕਦੇ ਆਪਣੀ ਵੀ, ਦੂਸਰਿਆਂ ਦੀ ਮੈਲ ਉਹਨਾਂ ਨੇ ਕੀ ਲਾਉਣੀ ਹੈ। ਇਸ ਵਾਸਤੇ ਗੁਰਮੰਤਰ ਜਿਹੜਾ ਹੈ ਉਹ ਗੁਰਮਤ ਦੁਆਰਾ, ਇਹ ਜ਼ਰੂਰ ਚੇਤੇ ਰੱਖਣੀ ਹੈ ਗੱਲ। ਸੋ ਗੁਰਮੰਤਰ ਹੀਨਸ ਜੋ ਪ੍ਰਾਣੀ, ਪ੍ਰਗੰਤ ਜਨਮ ਭ੍ਰਸ਼ਟਨ ਹੈ, ਲਾਣਤ ਹੈ ਉਹਨਾਂ ਦੇ ਜੀਵਨ ਨੂੰ, ਭ੍ਰਿਸ਼ਟ ਹੈ ਉਹਨਾਂ ਦਾ ਜੀਵਨ, ਜਾਣਨਾ ਕਰੋ।
ਕੂਕਰਾ
ਉਹ ਕਿਹੜੀ ਜੂਨ ਵਿੱਚ ਪੈਣਗੇ? ਕਹਿੰਦੇ ਕੁੱਤੇ ਬਣਨਗੇ। ਸੋ ਕੁੱਤੇ ਦੀ ਕਿਹਦੀ ਦੁਰਦਸ਼ਾ ਹੁੰਦੀ ਹੈ? ਜਿੱਧਰ ਜਿੱਧਰ ਜਾਂਦਾ ਦੁਰੇ ਦੁਰੇ ਹੁੰਦੀ ਹੈ, ਸੋ ਭੁੱਖਾ ਵਿਚਾਰੇ ਨੂੰ ਰਹਿਣਾ ਪੈਂਦਾ, ਬੁਰੀ ਹਾਲਤ ਹੁੰਦੀ ਹੈ, ਜੇ ਕਿਸੇ ਭਾਂਡੇ ਵਿੱਚ ਮੂੰਹ ਪਾਵੇ ਤਾਂ ਕੁੱਟ ਪੈਂਦੀ ਹੈ, ਰਸੋਈ ਖਰਾਬ ਹੋ ਜਾਂਦੀ ਹੈ। ਸੋ ਕੂਕਰ ਹੈ, ਕੁੱਤੇ ਦੀ ਜੂਨ ਵਿੱਚ ਉਹਨੂੰ ਪੈਣਾ ਪੈਂਦਾ ਹੈ। ਹੋਰ
ਸ਼ੁਕਰ
ਸੂਰ ਬਣਨਾ ਪੈਂਦਾ, ਸੂਰ ਆ ਵੇਖ ਲਓ ਸੂਰਾਂ ਦਾ ਕਿਹੋ ਜਿਹਾ ਖਾਣਾ ਹੈ, ਵੇਖ ਲਵੇ ਕੋਈ ਜਿਹੜਾ ਅੰਮ੍ਰਿਤ ਛੱਕ ਕੇ ਮਰਿਆਦਾ ਦਾ ਭੋਜਨ ਨਹੀਂ ਖਾਣਾ ਚਾਹੁੰਦਾ, ਉਹਨੂੰ ਉਹ ਖਾਣਾ ਖਾਣਾ ਪਵੇਗਾ ਜਿਹੜਾ ਸੂਰਾਂ ਨੂੰ ਖਾਣਾ ਪੈਂਦਾ, ਸੂਰ ਬਣਨਾ ਪਵੇਗਾ। ਸੂਰਾਂ ਦੀ ਜੂਨਾਂ ਚ ਉਹਨਾਂ ਨੂੰ ਪੈਣਾ ਪੈਂਦਾ, ਗੰਦਗੀ ਖਾਂਦੇ ਹਨ,
ਗਰਦ ਬਹਿ
ਖੋਤੇ ਬਣਨਾ ਪਵੇਗਾ, ਆਵੇ ਢੋਣੇ ਪੈਣਗੇ, ਛੱਟੀਆਂ ਢੋਣੀਆਂ ਪੈਣਗੀਆਂ, ਕੁੱਟ ਖਾਣੀ ਪਵੇਗੀ, ਸੋ ਜਿਹੜੇ ਪੋਤਲ ਪਸ਼ੂ ਨੇ ਉਹਨਾਂ ਦਾ ਚਾਰਾ ਢੋਣਾ ਪਵੇਗਾ, ਖੋਤਿਆਂ ਦੀ ਜੂਨ ਵਿੱਚ ਉਹ ਪੈਣਗੇ। ਕਾਕਾ ਕਾਂ ਬਣਨਾ ਪਵੇਗਾ, ਕਾਂ ਜੇ ਬੋਲੇ ਕਿੱਡਾ ਭੈੜਾ ਲੱਗਦਾ, ਮਾੜਾ ਲੱਗਦਾ, ਹਰੇਕ ਕਹਿੰਦੇ ਉਡਾਓ ਪਰੇ, ਸੋ ਕਾਂ ਕਾਕਾ ਕਾਂ ਦੀ ਜੂਨ ਵਿੱਚ ਪੈਣਾ ਪਵੇਗਾ। ਸੱਪਾਂ ਦੀ ਜੂਨ ਵਿੱਚ ਪੈਣਾ ਪਵੇਗਾ, ਸੱਪਾਂ ਦੀ ਜੂਨ ਵਿੱਚ ਕਿੱਡੀ ਭੈੜੀ ਜੂਨ ਹੈ, ਸੋ ਆਪ ਦੇ ਵਿੱਚ ਜ਼ਹਿਰ ਤੇ ਤੜਪਦੇ ਰਹਿਣਾ, ਜਿਵੇਂ ਜਿਵੇਂ ਵੱਡੀ ਉਮਰ ਹੁੰਦੀ ਹੈ ਤਿਵੇਂ ਤਿਵੇਂ ਜ਼ਹਿਰ ਵੱਧਦੀ ਹੈ ਸੱਪ ਦੇ ਅੰਦਰ, ਸੋ ਦੂਸਰੇ ਨੂੰ ਡੰਗ ਮਾਰ ਕੇ ਦੁਖੀ ਕਰਦਾ, ਆਪ ਹੀ ਦੁਖੀ ਰਹਿੰਦਾ ਹੈ। ਸੱਪਾਂ ਦੀ ਜੂਨ ਵਿੱਚ ਪੈਣਾ ਪਵੇਗਾ, ਉਹ ਖਲ ਮੂਰਖ ਹਨ, ਮੂਰਖਾਂ ਦੇ ਤੁਲ ਬਰਾਬਰ ਹਨ, ਇਹਨਾਂ ਜੂਨਾਂ ਵਿੱਚ ਉਹਨਾਂ ਨੂੰ ਪੈਣਾ ਪਵੇਗਾ ਜਿਹੜੇ ਗੁਰਮੰਤਰ ਦੀ ਪ੍ਰਾਪਤੀ ਤੋਂ ਬਿਨਾਂ ਹਨ, ਗੁਰਮਤ ਦੁਆਰਾ ਜਿਨ੍ਹਾਂ ਨੇ ਗੁਰਮੰਤਰ ਦੀ ਪ੍ਰਾਪਤੀ ਨਹੀਂ ਕੀਤੀ, ਸੋ ਇਹਨਾਂ ਦੇ ਤੁਲ ਬਰਾਬਰ ਹਨ ਉਹ ਖਲ ਮੂਰਖ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ, ਇਹ ਜਿਹੜੇ ਨੇ ਨਾ ਸਰਪ ਨਹਿ ਤੁਲ ਖਲ ਹੈ, ਇਹ ਜਿਹੜੀਆਂ ਜੂਨਾਂ ਨੇ ਕੁਕਰ ਕੁਕਰਾ ਸੁਕਰਾ ਗਰਦਬਾ ਕਾਕਾ ਸਰਪ ਨਹਿ ਤੁਲ ਖਲ ਹੈ, ਉਹ ਮੂਰਖ ਆਦਮੀ ਇਹਨਾਂ ਦੇ ਵੀ ਬਰਾਬਰ ਨਹੀਂ, ਇਹਨਾਂ ਤੋਂ ਵੀ ਨੀਵੇਂ ਨੇ, ਇਹਨਾਂ ਪਸ਼ੂਆਂ ਪੰਛੀਆਂ ਵਿੱਚ ਵੀ ਗੁਣ ਨੇ, ਪਸ਼ੂ ਮੇਰਾ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇਹ, ਨਾਮ ਹੀ ਹੁਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਸੋ ਕਹਿੰਦੇ ਨੇ ਕੂਕਰ ਹੈ, ਕੁੱਤੇ ਦੇ ਵੀ ਬਰਾਬਰ ਨਹੀਂ ਉਹ ਜਿਹੜਾ ਮਨਮਤੀਆ ਲੋਕ ਹੈ, ਗੁਰਮਤ ਤੋਂ ਕੋਹੀਣਾ ਹੈ। ਕਿਉਂਕਿ ਨਵੇਂ ਪਾਤਸ਼ਾਹ ਜੀ ਨੇ ਕਿਹਾ ਮਨੁੱਖ ਬੰਦਿਆ, ਜੇ ਤੂੰ ਬੰਦਾ ਨਹੀਂ ਬਣਦਾ ਤਾਂ ਕੁੱਤਾ ਬਣ, ਕੁੱਤਾ ਤੇਰੇ ਨਾਲ ਚੰਗਾ ਜੀ। ਹਜ਼ੂਰ ਕਹਿੰਦੇ ਨੇ ਸਵਾਮੀ ਕੋਗਰਿਓ ਜਿਉਂ ਜਿਉਂ ਸਦਾ ਸਵਾਮ ਤਾਇਤ ਨਹੀਂ ਨਿਤ। ਸੋ ਆਪਣੇ ਮਾਲਕ ਦਾ ਜਿਹੜਾ ਘਰ ਹੈ ਇਹ ਜਿਹੜਾ ਕੁੱਤਾ ਹੈ ਕਦੇ ਵੀ ਨਹੀਂ ਛੱਡਦਾ। ਨਾਨਕ ਇਹ ਵਿਧਾਰ ਪਾਜੋ ਇੱਕ ਮਨ ਹੋਏ ਇੱਕ ਚਿੱਤ। ਸੋ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੋ। ਜਿਹੜਾ ਕੁੱਤਾ ਹੁੰਦਾ ਜਿਸ ਮਾਲਕ ਦਾ ਭੋਜਨ ਖਾਂਦਾ ਹੈ, ਸਾਰੀ ਰਾਤ ਉਹਦਾ ਪਹਿਰਾ ਦਿੰਦਾ, ਵਫ਼ਾਦਾਰ ਬਣ ਕੇ ਰਹਿੰਦਾ ਹੈ, ਸੋ ਉਸ ਮਾਲਕ ਦਾ ਘਰ ਨਹੀਂ ਛੱਡਦਾ। ਸੋ ਵੇਖ ਹੇ ਜੀਵ ਤੂੰ ਵਾਹਿਗੁਰੂ ਦੇ ਦਿੱਤੇ ਕਿੰਨੇ ਪਦਾਰਥ ਖਾਂਦਾ ਪੀਂਦਾ ਪਹਿਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕੁਰਬਾਨੀ ਦਾ ਸਦਕਾ ਕਿੰਨੀਆਂ ਤੇਰੇ ਕੋਲ ਦਾਤਾਂ ਨੇ, ਬਰਕਤਾਂ ਨੇ, ਰਹਿਮਤਾਂ ਨੇ। ਤੈਨੂੰ ਸਿਰਬ ਸਿਰ ਸ਼ਹਿਨਸ਼ਾਹ ਬਣਾਇਆ, ਪਾਤਸ਼ਾਹ ਬਣਾਇਆ ਇੱਕ ਇੱਕ ਨੂੰ। ਸੋ ਹੰਨੇ ਹੰਨੇ ਅਮੀਰੀ ਤੈਨੂੰ ਦਿੱਤੀ ਹੈ, ਸਰਦਾਰੀ ਦਿੱਤੀ ਹੈ। ਵੇਖ ਆਪਣਾ ਰੂਪ ਤੈਨੂੰ ਦਿੱਤਾ ਹੈ, ਪਰਮੇਸ਼ਰ ਦਾ ਸਰੂਪ ਤੈਨੂੰ ਬਣਾਇਆ ਹੈ। ਇੰਨੀਆਂ ਦਾਤਾਂ ਜਿਹਨਾਂ ਸਤਿਗੁਰਾਂ ਨੇ ਤੈਨੂੰ ਦਿੱਤੀਆਂ ਨੇ, ਤੂੰ ਉਹਨਾਂ ਦੇ ਇੰਨੇ ਪਰਉਪਕਾਰ ਸਾਰੇ ਭੁਲਾ ਦਿੱਤੇ, ਸਭ ਤੋਂ ਉਹਨਾਂ ਨੂੰ ਯਾਦ ਹੀ ਨਹੀਂ ਕਰਦਾ, ਚੇਤੇ ਨਹੀਂ ਕਰਦਾ ਹੈ। ਵੇਖ ਲੈ ਕੁੱਤਾ ਤੇਰੇ ਨਾਲ ਚੰਗਾ ਹੈ, ਕੁੱਤੇ ਦੇ ਵਿੱਚ ਬੜੇ ਭਾਰੀ ਗੁਣ ਹਨ। ਸੋ ਕੂਕਰ ਹੈ, ਸ਼ੁਕਰ ਹੈ, ਸੂਰ ਵੀ ਤੇਰੇ ਨਾਲ ਚੰਗਾ ਹੈ, ਮਨੁੱਖਾ ਸੂਰ ਵੀ ਚੰਗਾ ਹੈ। ਕਬੀਰ ਸਾਕਤ ਤੇ ਸ਼ੁਕਰ ਭਲਾ ਰਾਖਾ ਆਛਾ ਗਾਓ, ਉਹ ਸਾਕਤ ਬਪਰਾ ਮਰ ਗਿਆ ਕੋਈ ਨਾ ਲੈ ਹੈ ਨਾਉ। ਨਾਸਤਿਕ ਤੇ ਬੇਮੁਖ ਬੰਦਿਆ ਇਹ ਸੂਰ ਤੇਰੇ ਨਾਲ ਚੰਗਾ ਹੈ। ਜਦੋਂ ਨਾਸਤਿਕ ਬੇਮੁਖ ਕੋਈ ਸਾਕਤ ਮਰ ਗਿਆ ਤਾਂ ਕੋਈ ਨਾ ਹੀ ਨਹੀਂ ਲੈਂਦਾ, ਕਹਿੰਦੇ ਚੰਗਾ ਹੋਇਆ ਮਗਰੋਂ ਨੱਥਾ। ਪਰ ਜੇ ਪਿੰਡ ਦਾ ਸੂਰ ਮਰ ਜਾਵੇ ਤਾਂ ਲੋਕੀ ਕਹਿੰਦੇ ਨੇ ਮਾੜੀ ਗੱਲ ਹੋਈ, ਇਹ ਨਿਆਈਆਂ ਸਾਫ਼ ਕਰਦਾ ਸੀ, ਬੇਸਫਾਈ ਦੂਰ ਕਰਦਾ ਸੀ, ਉਹ ਸੂਰ ਮਰ ਗਿਆ ਮਾੜਾ ਹੋਇਆ। ਇਸ ਵਾਸਤੇ ਸੂਰ ਤੇਰੇ ਨਾਲ ਚੰਗਾ, ਉਹ ਗੰਦਗੀ ਤਾਂ ਸਾਫ਼ ਕਰਦਾ ਹੀ ਹੈ ਨਾ, ਉਹ ਗੰਦਗੀ ਪੈਦਾ ਕਰ ਰਿਹਾ। ਸਭ 36 ਪ੍ਰਕਾਰ ਦੇ ਪਦਾਰਥ ਖਾ ਖਾ ਕੇ ਵਿਸ਼ਟਾ ਬਣਾ ਕੇ ਚਿੱਟੀ ਜਾ ਰਿਹਾ ਹੈ, ਵਾਹਿਗੁਰੂ ਤੋਂ ਬੇਮੁੱਖ ਹੋ ਰਿਹਾ। ਇਸ ਵਾਸਤੇ ਸੂਰ ਤੇਰੇ ਨਾਲ ਚੰਗਾ ਹੈ, ਸੂਰ ਦੇ ਵੀ ਤੂੰ ਬਰਾਬਰ ਨਹੀਂ। ਗਰਦਬ ਹੈ, ਖੋਤੇ ਦੇ ਵੀ ਤੂੰ ਬਰਾਬਰ ਨਹੀਂ, ਖੋਤੇ ਦੇ ਵਿੱਚ ਬੜੇ ਗੁਣ ਨੇ। ਉਹ ਛੱਟੀਆਂ ਧੋਂਦਾ ਹੈ, ਫਿਰ ਉਹ ਜਿਹੜਾ ਖੋਤਾ ਹੈ, ਉਹ ਜਿਹੜੇ ਕੋਤਲ ਪਸ਼ੂ ਨੇ ਉਹਨਾਂ ਦਾ ਚਾਰਾ ਲਿਆਉਂਦਾ ਹੈ। ਫਿਰ ਇਸੇ ਤਰ੍ਹਾਂ ਉਹ ਬੋਲਦਾ ਬੜਾ ਸੋਹਣਾ ਹੈ, ਜਿਵੇਂ ਸੋ ਉਹਦੀ ਆਵਾਜ਼ ਹਿੰਗਣ ਦੀ ਬੜੀ ਸੋਹਣੀ ਹੈ। 6 ਗੁਣ ਖੋਤੇ ਦੇ ਦੱਸੇ ਨੇ। ਫਿਰ ਉਹ ਸੰਤੋਖੀ ਬੜਾ ਹੈ, ਸਾਰਾ ਕੰਮ ਉਹ ਤੋਂ ਲੈ ਕੇ ਮਗਰੋਂ ਬਾਹਰ ਛੱਡ ਦਿੰਦੇ ਹੋ, ਉਹ ਰੂੜੀਆਂ ਤੋਂ ਸੁੱਕੇ ਕਾਂਡੇ ਖਾ ਪੀ ਕੇ ਇਹਦੇ ਨਾਲ ਰੱਜਿਆ ਰਹਿੰਦਾ, ਸੰਤੋਖੀ ਚਾਰਾ ਚਰਾ। ਇਸ ਵਾਸਤੇ ਖੋਤਾ ਵੀ ਤੇਰੇ ਨਾਲ ਚੰਗਾ ਹੈ, ਤੇ ਕਾਕਾ ਕਾਂ ਵੀ ਤੇਰੇ ਨਾਲ ਚੰਗਾ। ਕਾਂ ਆਮ ਕਹਾਵਤ ਹੈ, ਜੇ ਕਾਂ ਆ ਕੇ ਬਨੇਰੇ ਤੇ ਬੋਲੇ, ਕਹਿੰਦੇ ਕੋਈ ਅੱਜ ਪ੍ਰਾਹੁਣਾ ਆਵੇਗਾ, ਅੱਜ ਕੋਈ ਮਿੱਤਰ ਦੋਸਤ ਆਵੇਗਾ, ਜਾਂ ਕਾਂ ਉਡਾਏ ਜਾਂਦੇ ਨੇ। ਜੇ ਕਾਂ ਉੱਡ ਜਾਵੇ ਤਾਂ ਫਿਰ ਵੀ ਕਹਿੰਦੇ ਨੇ ਉੱਡ ਉੱਡ ਕਾਵਾਂ ਤੈਨੂੰ ਚੂਰੀ ਪਾਵਾਂ, ਸਾਡਾ ਕੋਈ ਪਿਆਰਾ ਆਵੇ। ਇਸ ਵਾਸਤੇ ਕਾਂ ਵੀ ਚੰਗੇ ਨੇ। ਪੁਰਾਤਨ ਪੰਛੀਆਂ ਦੇ ਗਲਾਂ ਵਿੱਚ ਜਿਹੜੇ ਸਿਖਾਏ ਹੁੰਦੇ ਸਨ ਪੰਛੀ, ਉਹਨਾਂ ਦੇ ਗਲਾਂ ਵਿੱਚ ਚਿੱਠੀਆਂ ਬੰਨ ਕੇ ਪਾ ਦਿੰਦੇ ਤੇ ਉੱਡ ਕੇ ਜਾ ਕੇ ਉੱਥੇ ਪਹੁੰਚਾ ਦਿੰਦਾ ਸੀ ਜਿੱਥੇ ਦੂਸਰਾ ਮਿੱਤਰ ਹੋਵੇ। ਸੋ ਚਿੱਠੀਆਂ ਪਹੁੰਚਾਉਣ ਦਾ ਕੰਮ ਵੀ ਕਾਵਾਂ ਤੋਂ ਲੈਂਦੇ ਰਹੇ। ਇਸ ਵਾਸਤੇ ਕਾਂ ਵੀ ਤੇਰੇ ਨਾਲ ਚੰਗੇ ਨੇ, ਸੱਪ ਵੀ ਤੇਰੇ ਨਾਲ ਚੰਗੇ ਨੇ। 3 ਤਰ੍ਹਾਂ ਦੇ ਸੱਪ ਮੰਨੇ ਨੇ ਮਣੀ ਵਾਲੇ। ਇੱਕ ਐਸੇ ਸੱਪ ਨੇ, ਉਹ ਜਦੋਂ ਹਨੇਰੀ ਰਾਤ ਹੁੰਦੀ ਹੈ ਸਮੱਸਿਆ ਦੀ, ਆਪਣੀ ਉਹ ਮਣੀ ਨੂੰ ਬਾਹਰ ਕੱਢਦੇ ਨੇ ਹਨੇਰੇ ਵਿੱਚ, ਉਹਦਾ ਜਦੋਂ ਪ੍ਰਕਾਸ਼ ਹੁੰਦਾ ਤਾਂ ਕੀੜੇ ਮਕਾਉਣੇ ਆਉਂਦੇ ਨੇ, ਉਹਨਾਂ ਨੂੰ ਖਾ ਕੇ ਉਹ ਆਪਣਾ ਪੇਟ ਭਰ ਲੈਂਦੇ ਨੇ। ਦੂਸਰੇ ਐਸੇ ਨੇ ਮਣੀ ਵਾਲੇ ਸੱਪ ਹੁੰਦੇ ਨੇ, ਮਣੀ ਵਾਲੇ। ਸੋ ਉਹ ਜਦੋਂ ਚੰਦਰਮਾ ਦੀ ਰਾਤ ਹੁੰਦੀ ਹੈ ਨਾ, ਉਸ ਮੌਕੇ ਤੇ ਉਹ ਆਪਣੀ ਮਣੀ ਨੂੰ ਬਾਹਰ ਕੱਢ ਕੇ ਰੱਖਦੇ ਨੇ, ਉਹਦੇ ਉੱਪਰ ਚੰਦਰਮਾ ਦੀ ਕਿਰਨ ਪੈਂਦੀ ਹੈ, ਉਹਦੇ ਵਿੱਚ ਉਹ ਫਿਰ ਅੰਮ੍ਰਿਤ ਸਰਵਦਾ ਹੈ, ਉਹਨੂੰ ਉਹ ਖਾ ਕੇ ਆਪਣੀ ਮਹੀਨੇ ਦੀ ਜ਼ਹਿਰ ਮੇਟ ਲੈਂਦੇ ਨੇ ਉਹਨੂੰ ਚੱਕ ਚੱਕ ਕੇ। ਹਜ਼ੂਰ ਫਰਮਾਉਂਦੇ ਨੇ ਸੋਮਵਾਰ ਸੱਸ ਅੰਮ੍ਰਿਤ ਚਰੈ ਚਾਖਿਤ ਬੇਗ ਸਗਲ ਬੇਕਹਰ ਹੈ, ਖਾ ਕੇ ਚਾਟੀ ਉਹ ਆਪਣੀ ਜਿਹੜੀ ਜ਼ਹਿਰ ਹੈ ਉਹ ਮੇਟ ਲੈਂਦਾ ਹੈ। ਇਸ ਵਾਸਤੇ ਉਹ ਸੱਪ ਵੇਖ ਲੈ ਤੇਰੇ ਨਾਲ ਚੰਗਾ ਹੈ, ਉਹ ਆਪਣੀ ਮਣੀ ਬਾਹਰ ਕੱਢ ਕੇ ਚੰਦਰਮਾ ਦੀ ਕਿਰਨ ਉੱਪਰ ਪਾ ਕੇ ਉਸ ਦੇ ਵਿੱਚ ਉਹ ਮਿਠਾਸ ਪੈਦਾ ਕਰਕੇ ਸੋ ਉਹ ਆਪਣੀ ਇੱਕ ਮਹੀਨੇ ਦੀ ਜ਼ਹਿਰ ਮੇਟ ਲੈਂਦਾ ਹੈ। ਪਰ ਤੂੰ ਕਦੇ ਬ੍ਰਹਮ ਵਿਦਿਆ ਰੂਪੀ ਮਣੀ ਪ੍ਰਗਟ ਕੀਤੀ ਹੈ, ਕਦੇ ਵੈਰਾਗ ਦੇ ਚੰਦਰਮਾ ਦੀ ਕਿਰਨ ਉੱਪਰ ਪਈ ਹੈ ਸ਼ਾਂਤੀ ਰੂਪ, ਤੂੰ ਬ੍ਰਹਮਾਨੰਦ ਅੰਮ੍ਰਿਤ ਨੂੰ ਪ੍ਰਗਟ ਕਰਕੇ ਕਦੇ ਵੀ ਸ਼ਿਵਕਾਰਾਂ ਦੀ ਜ਼ਹਿਰ ਮੇਟੀ ਹੈ, ਮਹੀਨੇ ਤੋਂ ਬਾਅਦ ਮੇਟ ਲਿਆ ਕਰ, ਅਗਲੇ ਮਹੀਨੇ ਫਿਰ ਇਸੇ ਤਰ੍ਹਾਂ ਫਿਰ ਚੜ੍ਹਦੀ ਕਲਾ ਵਿੱਚ ਰਹੇ। ਇਸ ਵਾਸਤੇ ਤੂੰ ਸੱਪ ਵਰਗਾ ਵੀ ਨਹੀਂ, ਸੱਪ ਵੀ ਤੇਰੇ ਨਾਲ ਚੰਗਾ ਹੈ, ਗੁਰਮੰਤਰ ਤੋਂ ਹੀਣਿਆ ਇਹ ਚੇਤੇ ਕਰਨਾ ਹੈ। ਨਹਿ ਤੁਲ ਖਲੈ ਨਹੀਂ ਤੂੰ ਬਰਾਬਰ ਮੂਰਖਾ ਉਹਨਾਂ ਦੇ। ਸੋ ਇੱਥੋਂ ਤੱਕ ਸੱਚੇ ਪਾਤਸ਼ਾਹ ਜੀ ਜੇ ਗੁਰਮੰਤਰ ਤੋਂ ਹੀਣਿਆਂ ਨੂੰ ਕਹਿ ਰਹੇ ਨੇ, ਫਿਰ ਵੀ ਜਿਹੜਾ ਗੁਰਮੰਤਰ ਦੀ ਪ੍ਰਾਪਤੀ ਨਾ ਕਰੇ ਪੰਜਾਂ ਪਿਆਰੇ ਉਸ ਤੋਂ ਅਮੁਕਤ ਨਾ ਛਕੇ, ਫਿਰ ਇਸ ਤੋਂ ਵੱਧ ਹੋਰ ਉਹਨੂੰ ਕੀ ਕਿਹਾ ਜਾਵੇ। ਹਜ਼ੂਰ ਸੱਚੇ ਪਾਤਸ਼ਾਹ ਨੇ ਇਹ ਦੱਸ ਦਿੱਤਾ ਹੈ ਕਿ ਜਿਹੜੇ ਗੁਰਮੰਤਰ ਤੋਂ ਹੀਣੇ ਨੇ ਉਹਨਾਂ ਦੀ ਕੀ ਹਾਲਤ ਹੈ, ਸਰਪਨਹ ਕੁਲ ਖਲ ਹੈ, ਇਹੋ ਜਿਹਾ ਜੀਵਨ ਉਹਨਾਂ ਦਾ ਹੋਵੇਗਾ। ਦਸਮ ਪਾਤਸ਼ਾਹ ਜੇ ਲੰਗਰ ਦੀ ਸੇਵਾ ਕਰਨੀ ਚਾਹੁੰਦਾ ਸੀ ਦਿਆਲ ਦਾਸ, ਹਜ਼ੂਰ ਨੇ ਪ੍ਰਵਾਨ ਨਾ ਕੀਤੀ। ਮਹਾਰਾਜ ਕਹਿੰਦੇ ਤੂੰ ਨਿਗੁਰਾ ਹੈ, ਕਹਿੰਦੇ ਮਹਾਰਾਜ ਤੁਸੀਂ ਜੋ ਮੇਰੇ ਗੁਰੂ ਜੇ। ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਗੁਰਮਤ ਦੁਆਰਾ ਸਾਨੂੰ ਵੀ ਗੁਰੂ ਧਾਰਨ ਕੀਤਾ, ਸੋ ਅੰਮ੍ਰਿਤ ਛਕ ਕੇ ਗੁਰਮੰਤਰ ਦੀ ਪ੍ਰਾਪਤੀ ਕਰ ਪੰਜਾਂ ਪਿਆਰਿਆਂ ਤੋਂ, ਤੇ ਫਿਰ ਸਾਡੇ ਤੇ ਗੁਰੂ ਭਾਵਨਾ ਕਰ, ਤਾਂ ਲੰਗਰ ਛਕਾਂਗੇ, ਐਵੇਂ ਨਹੀਂ। ਸੋ ਇਹ ਕਹਿਣ ਲੱਗਾ ਸੱਚੇ ਪਾਤਸ਼ਾਹ ਨਹੀਂ ਮੇਰਾ ਲੰਗਰ ਛਕੋ, ਮੈਂ ਚੌਥੇ ਪਾਤਸ਼ਾਹ ਤੋਂ ਲੈ ਕੇ ਬਰੋ ਸਾਹਿਬ ਹੋਈ ਭੋਲ ਦੇ ਵਿੱਚੋਂ ਹਾਂ। ਚੌਥੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਭਾਈ ਆਦਮ ਤੇ, ਸੋ ਉਹਨਾਂ ਦੇ ਘਰ ਵਿੱਚ ਪੁੱਤਰ ਬਖਸ਼ਿਆ ਸੀ ਭਾਈ ਭਗਤੂ, ਉਸ ਕੋਲ ਵਿੱਚੋਂ ਸੱਚੇ ਪਾਤਸ਼ਾਹ ਮੈਂ ਹਾਂ। ਤਦੋਂ ਤੋਂ ਲੈ ਕੇ ਅਸੀਂ ਗੁਰੂ ਘਰ ਦੀ ਸੇਵਾ ਕਰਦੇ ਆਏ, ਆਪ ਸੰਸਾਰ ਨੂੰ ਤਾਰਦੇ ਆਏ ਪੀੜ੍ਹੀ ਦਰ ਪੀੜ੍ਹੀ, ਅਸੀਂ ਪੀੜ੍ਹੀ ਦਰ ਪੀੜ੍ਹੀ ਤੁਹਾਡੀ ਸੇਵਾ ਕਰਦੇ ਆਏ। ਸੋ ਇੰਨੀਆਂ ਪੀੜ੍ਹੀਆਂ ਤੋਂ ਲੈ ਕੇ ਜਿਹੜੇ ਅਸੀਂ ਸੇਵਾ ਕਰਨ ਵਾਲੇ ਹਾਂ, ਨਾ ਦਾੜਾ ਕੇਸ ਮੁੰਨੀਏ, ਨਾ ਸ਼ਰਾਬ ਤੰਬਾਕੂ ਵਰਤੀਏ, ਨਾ ਹੋਰ ਕਿਸੇ ਨੂੰ ਗੁਰੂ ਮੰਨੀਏ, ਤੇ ਫਿਰ ਵੀ ਸਾਡੇ ਤੇ ਸ਼ੰਕਾ ਕਿਉਂ ਨੀ ਆਪ ਲੰਗਰ ਛਕਦੇ। ਹਜ਼ੂਰ ਕਹਿੰਦੇ ਅਸੀਂ ਦਸਮ ਸਰੂਪ ਵਿੱਚ ਮਰਿਆਦਾ ਕਾਇਮ ਕਰ ਦਿੱਤੀ ਹੈ, ਜਦੋਂ ਤੱਕ ਕੋਈ ਪੰਜਾਂ ਪਿਆਰਾਂ ਤੋਂ ਖੰਡੇ ਦਾ ਛਕ ਨਹੀਂ ਲੈਂਦਾ ਤਦੋਂ ਤੱਕ ਕੋਈ ਸਾਡਾ ਸਿੱਖ ਹੀ ਨਹੀਂ, ਅਸੀਂ ਨੀ ਉਹਦੀ ਕਲਿਆਣ ਕਰਾਂਗੇ। ਦਸਮ ਉਹਨਾਂ ਦਾ ਭਜਨ ਕਰੋ ਭਾਈ, ਚਰਨ ਅਧਿਸ਼ਠਾਨ ਰੂਪ ਕਬਲ ਦੀ ਨਿਆਈ, ਅਰਵਿੰਦ ਕਬਲ ਦੀ ਨਿਆਈ, ਸੰਸਾਰ ਦੇ ਪਦਾਰਥਾਂ ਰੂਪੀ ਜਲ ਤੋਂ ਨਿਰਲੇਪ ਰੱਖਣ ਵਾਲੇ ਚਰਨ ਅਰਵਿੰਦ ਚਰਨ ਕਮਲਾਂ ਦਾ ਭਜਨ ਕਰੋ ਵਾਹਿਗੁਰਦਿਆਂ ਦਾ। ਗੁਰਬਾਣੀ ਸਰੂਪ ਦੇ ਵਿੱਚ ਹਿਰਦਾ ਚਰਨ ਸਭ ਸਤਿਗੁਰ ਕੋ ਨਾਨਕ ਬਾਂਧਿਓ ਪਾਲ, ਗੁਰੂ ਕੇ ਸ਼ਬਦ ਹੀ ਗੁਰੂ ਕੇ ਚਰਨ ਹਨ, ਭਜਨ ਕਰੋ ਵਾਹਿਗੁਰੂ ਦੇ ਚਰਨ ਕਮਲਾਂ ਦਾ।
ਨਾਮ ਧਾਰਨ ਹੈ,
ਆਪਣੇ ਹਿਰਦੇ ਨੂੰ ਖਾਲੀ ਨਾ ਰੱਖੋ, ਆਪਣੇ ਹਿਰਦੇ ਵਿੱਚ ਈਰਖਾ ਨਾ ਭਰੋ, ਆਪਣੇ ਹਿਰਦੇ ਵਿੱਚ ਤੁਨ ਮੋਹੇ ਅਨਹਤ ਬੈਨ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੁਣੈ ਛੁਟੈ ਨਿਤ ਨਾ ਜਾਇਓ ਦੂਤ। ਕੀਰਤਨ ਕਰਨ ਵਾਲੀ ਸੰਗਤ ਦੇ ਨੇੜੇ ਜਮ ਦੂਤ ਨੀ ਕਦੇ ਜਾ ਸਕਣਗੇ, ਨਾਮ ਸੁਣੇ ਜਮ ਦੂਰੋਂ ਭਾਗੇ ਮਤ ਮਾਰਿਆ ਹਰ ਜੀ ਉਹ ਬੇਪਰਵਾਹ ਹੈ, ਜਮ ਦੂਤ ਤੁਹਾਡੇ ਵੱਲ ਨੀ ਤੱਕ ਸਕਣਗੇ, ਤੁਸੀਂ ਵੀ ਅੰਤ ਦੇ ਸਮੇਂ ਜਮ ਦੂਤਾਂ ਨੂੰ ਨੀ ਵੇਖੋਗੇ, ਜਮ ਤੇ ਉਲਟ ਪਾਏ ਹੈ ਰਾਮ। ਸੋ ਜਮ ਦੂਤਾਂ ਤੋਂ ਰਾਮਗੜ ਬਣ ਜਾਣਗੇ ਜਦੋਂ ਅੰਮ੍ਰਿਤ ਛਕ ਲਓਗੇ, ਸੋ ਨਹੀਂ ਜਮ ਦੂਤ ਕਦੇ ਵੀ ਨੇੜੇ ਆਉਣਗੇ।
ਨਾਚ ਦੁਰਲੱਭੰ ਧਨੰ ਰੂਪੰ,
ਸੱਚੇ ਪਾਤਸ਼ਾਹ ਜੀ ਸੰਸਾਰ ਵਿੱਚ ਦੁਰਲੱਭ ਚੀਜ਼ ਕਿਹੜੀ ਹੈ, ਜਿਹੜੀ ਔਖੀ ਪ੍ਰਾਪਤ ਹੋਵੇ ਲੱਭ ਜਾਵੇ ਪਰ ਜਿਹੜੀ ਬਹੁਤ ਕਠਿਨ ਲੱਭੇ, ਉਹ ਚੀਜ਼ ਕਿਹੜੀ ਹੈ? ਲੋਕਾਂ ਨੇ ਕਈਆਂ ਨੇ ਕਿਹਾ ਕਿ ਧਨ ਜਿਹੜਾ ਪ੍ਰਾਪਤ ਹੋਣਾ ਬੜੀ ਦੁਰਲੱਭ ਚੀਜ਼ ਹੈ। ਆਮ ਤੌਰ ਤੇ ਜੇ ਦੁਨੀਆਂ ਵਿੱਚ ਵੇਖੀਏ ਤਾਂ ਕੋਈ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਚਿੱਤ ਵਿੱਚ ਰੁਚੀ ਨਹੀਂ, ਨਹੀਂ ਤਾਂ ਸਾਰਿਆਂ ਦੇ ਚਿੱਤ ਦੀ ਇੱਛਾ ਹੈ ਕਿ ਬਹੁਤਾ ਧਨ ਮੇਰੇ ਕੋਲ ਆਵੇ, ਬਹੁਤੀ ਮਾਇਆ ਮੇਰੇ ਕੋਲ ਆਵੇ, ਸਹਿਜ ਖੱਟੇ ਲਾਕੋ ਉੱਠ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਹੋਰ ਅਗਾਂਹ ਤੋਂ ਅਗਾਂਹ ਤ੍ਰਿਸ਼ਨਾ ਬਣੀ ਰਹਿੰਦੀ ਹੈ। ਸੋ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੋਏ, ਕੋਟ ਚੋਰੇ ਲਾਸ ਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਝੀ ਹੈ। ਪਰ ਸੱਚੇ ਪਾਤਸ਼ਾਹ ਕਹਿੰਦੇ ਇਹ ਧਨ ਪ੍ਰਾਪਤ ਹੋ ਜਾਣਾ ਇਹ ਵੀ ਕੋਈ ਦੁਰਲੱਭ ਚੀਜ਼ ਨੱਚ ਨਹੀਂ, ਨਹੀਂ ਇਹ ਦੁਰਲੱਭ ਚੀਜ਼ ਜਿਹੜਾ ਧਨ ਪ੍ਰਾਪਤ ਹੋਣਾ ਹੈ। ਸੋ ਕਈ ਥਾਵਾਂ ਤੇ ਥਿਆਂ ਦੇ ਵਿੱਚ ਕਈ ਕਈ ਪਾਤਸ਼ਾਹੀਆਂ ਦੇ ਖਜ਼ਾਨੇ, ਔਰ ਉੱਪਰ ਉਹ ਲੋਕ ਜਿਨ੍ਹਾਂ ਦੀ ਸੁਰਤੰਤਰ ਮਾਇਆ ਵਿੱਚ ਰਹਿ ਗਈ, ਸੋ ਉਹ ਲੋਕ ਨੇ ਜਿਹੜੇ ਸੱਪ ਬਣ ਕੇ ਉੱਥੇ ਰਹਿ ਰਹੇ, ਸੱਪ ਬਣ ਕੇ ਅੰਤਕਾਲ ਜੋ ਲਕਸ਼ਮੀ ਸਿਮਰੈ ਸੀ ਚਿੰਤਾ ਮੈਂ ਜੇਮਰ ਹੈ, ਸਰਪ ਜੋਣ ਵੱਲ ਵੱਲ ਅਵਸਰ ਹੈ। ਧਨ ਪ੍ਰਾਪਤ ਹੋ ਜਾਣਾ ਇਹ ਵੀ ਕੋਈ ਦੁਰਲੱਭ ਚੀਜ਼ ਨਹੀਂ। ਕਈ ਰੂਪ ਦਾ ਮਾਣ ਕਰਦੇ ਨੇ, ਸਾਡੇ ਸਰੀਰ ਤੇ ਰੂਪ ਬੜਾ ਸੋਹਣਾ ਹੈ। ਨਹੀਂ ਭਾਈ, ਰੂਪ ਬੰਤ ਹੋਏ ਨਾ ਹੀ ਮੋਹ ਹੈ, ਪ੍ਰਭਤੀ ਜੋਰ ਸਗਲ ਘੱਟ ਸੋ ਹੈ। ਆ ਚਿਤਰਾ ਮੋਰਾ ਤੇ ਸੋਹਣਾ ਰੂਪ ਹੈ, ਥੋੜਾ ਰੂਪ ਹੈ ਕਿਤੇ ਬੜਾ ਭਾਰੀ ਰੂਪ ਹੈ, ਇਸ ਵਾਸਤੇ ਰੂਪ ਵੀ ਚੰਗਾ ਹੋਣਾ, ਕੋਈ ਗੋਰਾ ਰੰਗ ਹੋਣਾ, ਸੋ ਇਹ ਵੀ ਕੋਈ ਦੁਰਲੱਭ ਚੀਜ਼ ਨਹੀਂ, ਮਾਮੂਲੀ ਚੀਜ਼ਾਂ ਹਨ ਇਹ ਵੀ।
ਨੱਚ ਦੁਰਲੱਭੰ ਸਵਰਗ ਰਾਜਨ ਹੈ,
ਨੱਚ ਨਹੀਂ ਹੈ ਦੁਰਲੱਭ ਕਠਿਨ ਲੱਭਣ ਵਾਲੀ ਚੀਜ਼ ਸਵਰਗ ਦਾ ਰਾਜ। ਸੋ ਸਵਰਗ ਦਾ ਰਾਜ ਵੀ ਕੋਈ ਵੱਡੀ ਚੀਜ਼ ਨਹੀਂ, ਰਾਜ ਤੇ ਕੀਟ, ਕੀਟ ਤੇ ਸੁਰਪਤ ਕਰ ਦੋਖ ਜਠਰ ਤੋਂ ਭਰਤੇ। ਸੋ 14 ਇੰਦਰ ਬਨਾਸ ਕਾਲ ਬ੍ਰਹਮੇ ਦਾ ਇੱਕ ਦਿਵਸ ਵਿਹਾਵ ਹੈ, ਬ੍ਰਹਮਾ ਦੇ ਇੱਕ ਦਿਨ ਦੇ ਵਿੱਚ 14 ਇੰਦਰ ਰਾਜ ਭੋਗ ਕੇ ਮਰ ਜਾਂਦੇ ਨੇ ਰਾਜ ਕਰਕੇ ਵੀ, ਇਸ ਵਾਸਤੇ ਸਵਰਗ ਦਾ ਰਾਜ ਵੀ ਕੋਈ ਦੁਰਲੱਭ ਚੀਜ਼ ਨਹੀਂ। ਇਹ ਵੀ ਇੱਕ ਮਾਮੂਲੀ ਚੀਜ਼ ਹੈ, ਰੱਬ ਦੇ ਪਿਆਰੇ ਤਪਰਾ ਇੱਛਾ ਹੀ ਨਹੀਂ ਕਰਦੇ। ਸੁਰਗ ਵਾਸ ਨਾ ਬਾਂਛੀਐ ਦਰਗਿਆ ਨਾ ਨਰਕ ਨਿਵਾਸ।
ਦੁਰਲੱਭਮ ਭੋਜਨ ਵਿੰਜਨ,
ਨਹੀਂ ਹੈ ਦੁਰਲੱਭ ਲੱਭਣ ਵਾਲੀ ਚੀਜ਼ ਭੋਜਨ, ਅਨੇਕ ਪ੍ਰਕਾਰ ਦੇ ਵਿੰਜਨ ਮਿੱਠੇ ਤਲੇ ਹੋਏ ਜਿਹੜੇ ਭੋਜਨ ਨੇ, ਸੋ ਇਹ ਵੀ ਕੋਈ ਦੁਰਲੱਭ ਚੀਜ਼ ਨਹੀਂ। ਸੋ ਹਾਥੀਆਂ ਨੂੰ ਵੀ ਨਿਹਾਰੀਆਂ ਦਿੱਤੀਆਂ ਜਾਂਦੀਆਂ ਹਨ, ਹੋਰ ਬੜੇ ਬੜੇ ਸੋਹਣੇ ਸੋਹਣੇ ਖਾਣੇ ਕੁੱਤਿਆਂ ਨੂੰ ਵੀ ਦਿੱਤੇ ਜਾਂਦੇ ਨੇ, ਪਸ਼ੂਆਂ ਨੂੰ ਵੀ ਚੰਗੀ ਤਰ੍ਹਾਂ ਛਕਾਏ ਜਾਂਦੇ ਹਨ। ਇਸ ਵਾਸਤੇ ਕੋਈ ਬਹੁਤੇ ਭੋਜਨ ਜਾਂ ਵਿੰਜਨ ਜਿਹੜੇ ਚੰਗੀ ਤਰ੍ਹਾਂ ਤਲ ਕੇ ਬਣਾਏ ਹੋਏ ਮਿੱਠੇ ਭੋਜਨ ਹਨ, ਇਹ ਵੀ ਕੋਈ ਦੁਰਲੱਭ ਚੀਜ਼ ਨਹੀਂ ਹੈ। ਸੱਚ ਬੜੇ ਸੋਹਣੇ ਬਸਤਰ ਪ੍ਰਾਪਤ ਹੋ ਜਾਣੇ, ਇਹ ਵੀ ਕੋਈ ਦੁਰਲੱਭ ਚੀਜ਼ ਨਹੀਂ। ਸੋ ਮਖਮਲੀ ਚੰਗੀਆਂ ਜਿਹੀਆਂ ਸਵਾ ਕੇ ਸ਼ਾਹੂਕਾਰਾਂ ਨੇ ਕੁੱਤਿਆਂ ਨੂੰ ਵੀ ਪਾਈਆਂ ਹੁੰਦੀਆਂ ਨੇ, ਇਸ ਵਾਸਤੇ ਇਹ ਵੀ ਕੋਈ ਦੁਰਲੱਭ ਚੀਜ਼ ਨਹੀਂ। ਐਸੀ ਬਹੁਤੀ ਜਿਹੜੇ ਬਹੁਤੇ ਕੀਮਤੀ ਜਾਂ ਪਵਿੱਤਰ ਬਸਤਰ ਜਿਨ੍ਹਾਂ ਨੂੰ ਕਹਿੰਦੇ ਨੇ ਸੁੱਚੇ ਬਸਤਰ, ਰੇਸ਼ਮ ਦੇ ਪੱਟ ਦੇ, ਇਹ ਵੀ ਕੋਈ ਬਹੁਤੀ ਦੁਰਲੱਭ ਚੀਜ਼ ਨਹੀਂ। ਇਹ ਵੀ ਆਮ ਪ੍ਰਾਪਤ ਹੋ ਜਾਣ ਵਾਲੀ ਚੀਜ਼ ਹੈ, ਇਹਨੂੰ ਵੀ ਕਠਿਨ ਲੱਭਣ ਵਾਲੀ ਨਾ ਸਮਝੋ ਆਪਣੇ ਚਿੱਤ ਵਿੱਚ।
ਦੁਰਲੱਭੰ ਸੁੱਤ ਮਿੱਤਰ ਭਰਾਤ ਬਾਂਧਵ,
ਸੋ ਨਹੀਂ ਇਹ ਕੋਈ ਦੁਰਲੱਭ ਚੀਜ਼ ਪੁੱਤਰ ਹੋਣੇ ਘਰ ਵਿੱਚ। ਸੋ ਆ ਸੂਰਾਂ ਦੇ ਕਿੰਨੇ ਕਿੰਨੇ ਬੱਚੇ ਆ, ਬਾਰਾਂ ਬਾਰਾਂ ਬੱਚੇ ਸੂਰਾਂ ਦੇ ਹੁੰਦੇ ਇੱਕ ਇੱਕ ਦੇ, ਸੋ ਇਸੇ ਤਰ੍ਹਾਂ ਆ ਕੁੱਤਿਆਂ ਦੇ ਕਿੰਨੇ ਕੁ ਸੂਰੇ ਹੁੰਦੇ ਆ, ਇਸ ਵਾਸਤੇ ਪੁੱਤਰ ਵੀ ਪ੍ਰਾਪਤ ਹੋ ਜਾਣੇ, ਇਹ ਵੀ ਕੋਈ ਦੁਰਲੱਭ ਚੀਜ਼ ਨਹੀਂ। ਸੋ ਸੁੱਤ
ਮਿੱਤਰ
ਮਿੱਤਰ ਵੀ ਪ੍ਰਾਪਤ ਹੋਣੇ ਕੋਈ ਦੁਰਲੱਭ ਚੀਜ਼ ਨਹੀਂ। ਜੇ ਪਦਾਰਥ ਕੋਲ ਹੋਣ ਤਾਂ ਬਥੇਰੇ ਆਪਣੇ ਆਪ ਹੀ ਬਣਦੇ ਜਾਂਦੇ ਆ, ਤੇ ਜੇ ਪਦਾਰਥ ਕੋਲ ਚਲੇ ਜਾਣ, ਸੁੱਖ ਨਾ ਹੋਵੇ, ਵਿਪਤਾ ਪੈ ਜਾਵੇ, ਤਾਂ ਆਪਣੇ ਆਪ ਹੀ ਸਾਥ ਛੱਡ ਜਾਂਦੇ ਆ। ਇਸ ਵਾਸਤੇ ਕੋਈ ਮਿੱਤਰ ਵੀ ਬਹੁਤੇ ਬਣ ਜਾਣੇ, ਇਹ ਵੀ ਕੋਈ ਦੁਰਲੱਭ ਚੀਜ਼ ਨਹੀਂ ਹੈ। ਭਰਾ ਵੀ ਬਥੇਰੇ ਬਣ ਜਾਂਦੇ ਨੇ,
ਬਾਂਧਵ
ਬਾਂਧਵ ਸੰਬੰਧੀ ਵੀ ਬਹੁਤੇ ਪ੍ਰਾਪਤ ਹੋ ਜਾਣੇ, ਇਹ ਕੋਈ ਦੁਰਲੱਭ ਚੀਜ਼ ਨਹੀਂ।
ਦੁਰਲੱਭੰ ਬਰਤਾ ਬਿਲਾਸ ਹੈ,
ਬਰਤਾ ਇਸਤਰੀ ਦੇ ਜਿਹੜੇ ਬਿਲਾਸ ਨੇ, ਵਿਸ਼ਵ ਵਿਕਾਰਾਂ ਦੇ ਭੋਗਾਂ ਦਾ ਆਨੰਦ ਹੈ, ਬਹੁਤ ਕਰੇ ਇਸਤਰੀਆਂ ਦੇ, ਇਹ ਵੀ ਕੋਈ ਦੁਰਲੱਭ ਚੀਜ਼ ਨਹੀਂ ਹੈ।
ਦੁਰਲੱਭੰ ਵਿਦਿਆ ਪ੍ਰਵੀਨ,
ਸੋ ਵਿਦਿਆ ਦੇ ਵਿੱਚ ਚਤੁਰ ਹੋ ਜਾਣਾ, ਇਹ ਵੀ ਕੋਈ ਦੁਰਲੱਭ ਚੀਜ਼ ਨਹੀਂ। ਬਥੇਰੇ ਤੋਤੇ ਤੇ ਮੈਣਾ ਵੀ ਪੜ ਜਾਂਦੇ ਨੇ, ਸੋ ਇਹ ਬਹੁਤੇ ਪੜ ਲੈਣਾ ਪੁਸਤਕਾਂ ਨੂੰ, ਤੇ ਫਿਰ ਅਹੰਕਾਰੀ ਤੇ ਲੋਭੀ ਹੋਣਾ ਤਾਂ ਮੂਰਖ ਹੁੰਦਾ, ਪੜਿਆ ਮੂਰਖ ਆਖਿਆ ਜਿਸ ਲੱਭ ਲੋਭ ਅਹੰਕਾਰ। ਇਸ ਵਾਸਤੇ ਵਿਦਿਆ ਦੇ ਵਿੱਚ ਚਤੁਰ ਹੋ ਜਾਣਾ, ਬਹੁਤੀ ਵਿਦਿਆ ਪੜ ਲੈਣੀ, ਇਹ ਵੀ ਕੋਈ ਦੁਰਲੱਭ ਚੀਜ਼ ਨਹੀਂ ਹੈ।
ਦੁਰਲੱਭੰ ਚਤੁਰ ਚੰਚਲ ਹੈ,
ਵਾਕਾਂ ਦੇ ਬੋਲਣ ਦੇ ਬੜੇ ਚਤੁਰ ਹੋਣਾ, ਦੂਜੇ ਨੂੰ ਗੱਲ ਨਾ ਕਰਨ ਦੇਣੀ, ਬੜੀਆਂ ਜੁਗਤੀਆਂ ਢੰਗ ਤਰੀਕੇ ਨਾਲ ਬੋਲ ਲੈਣਾ, ਇਹ ਚਾਤਰਤਾ ਵੀ ਕੋਈ ਵੱਡੀ ਦੁਰਲੱਭ ਚੀਜ਼ ਨਹੀਂ। ਤੇ ਚੰਚਲ ਸੁਭਾਅ ਵਾਲੇ ਹੋਣਾ, ਇਹ ਵੀ ਕੋਈ ਦੁਰਲੱਭ ਚੀਜ਼ ਨਹੀਂ। ਕਾਂ ਕਿੰਨਾ ਚਤੁਰ ਹੈ, ਬਾਂਦਰ ਕਿੰਨਾ ਚੰਚਲ ਹੁੰਦਾ ਹੈ, ਇਸ ਵਾਸਤੇ ਚਾਤਰਤਾ ਤੇ ਚੰਚਲਤਾ ਵੀ ਕੋਈ ਦੁਰਲੱਭ ਚੀਜ਼ਾਂ ਨਹੀਂ ਹਨ।
ਲੱਭੰ ਏਕ ਭਗਵਾਨ ਨਾਮ ਹੈ,
ਸਤਿਗੁਰੂ ਅਰਜਨ ਸਾਹਿਬ ਜੀ ਦੁਰਲੱਭ ਚੀਜ਼ ਕਿਹੜੀ ਆਪ ਦੱਸੋ, ਕਹਿੰਦੇ ਇੱਕ ਤਾਂ ਵਾਹਿਗੁਰੂ ਦਾ ਨਾਮ ਜਿਹੜਾ ਪ੍ਰਾਪਤ ਹੋਣਾ, ਇਹ ਦੁਰਲੱਭ ਚੀਜ਼ ਹੈ, ਇਹ ਨਹੀਂ ਛੇਤੀ ਕਿਸੇ ਨੂੰ ਪ੍ਰਾਪਤ ਹੋ ਸਕਦਾ, ਵਾਹਿਗੁਰੂ ਪ੍ਰਸੰਨ ਹੀ ਹੋਵੇ ਤਾਂ ਦਿੰਦਾ, ਨਹੀਂ ਤਾਂ ਨਹੀਂ ਪ੍ਰਾਪਤ ਹੋ ਸਕਦਾ। ਦੁਰਲੱਭ ਕਠਿਨ ਲੱਭਣ ਵਾਲੀ ਚੀਜ਼, ਸਭ ਤੋਂ ਔਖੀ ਚੀਜ਼ ਹੈ ਕਲਯੁਗ ਦੇ ਵਿੱਚ ਪਰਮੇਸ਼ਰ ਦਾ ਨਾਮ। ਸੋ ਪਰਮੇਸ਼ਰ ਦਾ ਨਾਮ ਜਪਣਾ ਵੀ ਔਖਾ, ਸੁਣਨਾ ਵੀ ਔਖਾ, ਸੋ ਹੋਰ ਸਾਰੇ ਕੰਮ ਕਰਨੇ ਸੌਖੇ ਨੇ, ਕਠਿਨ ਪ੍ਰਾਪਤ ਹੋਣ ਵਾਲਾ ਇੱਕ ਪਰਮੇਸ਼ਰ ਦਾ ਨਾਮ ਹੈ।
ਨਾਨਕ ਲੱਭਦਿਆਂ ਸਾਧ ਸੰਗ ਕਿਰਪਾ ਪ੍ਰਭੰ,
ਇੱਕ ਹੋਰ ਦੁਰਲੱਭ ਚੀਜ਼ ਕਿਹੜੀ ਹੈ, ਕਹਿੰਦੇ ਸਾਧ ਸੰਗਤ ਬੜੀ ਦੁਰਲੱਭ ਚੀਜ਼, ਸਾਧ ਸੰਗਤ ਨਹੀਂ ਛੇਤੀ ਕਿਸੇ ਨੂੰ ਪ੍ਰਾਪਤ ਹੁੰਦੀ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਵੱਡਾ ਭਾਗਾਂ ਵਾਲਿਆਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਦੂਜਿਆਂ ਨੂੰ ਨਹੀਂ। ਸੋ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਗੱਡੀਆਂ ਵਾਲੇ ਸਿੰਘ ਨੇ, ਟੱਕਾਂ ਵਾਲੇ, ਉਹ ਜਿਹੜਾ ਭਾਈ ਛੇਤੀ ਹੱਲਾ ਕਰਿਆ ਕਰੋ, ਇਸ ਵੇਲੇ ਵੀ ਸੰਗਤ ਹੁਣ 9:15 ਤੱਕ ਵੀ ਆ ਰਹੀ ਹੈ, ਸੋ ਸੰਗਤ ਆਪਣੇ ਦੀਵਾਨ ਦੀ ਸਮਾਪਤੀ ਦਾ ਟਾਈਮ ਵੀ ਨੇੜੇ ਆ ਰਿਹਾ, ਹੁਣ ਤੱਕ ਸੰਗਤ ਨੇ ਆਉਣਾ, ਜੇ ਆਉਣ ਵੀ ਸੰਗਤਾਂ ਫਿਰ ਘਰੀ ਵਾਪਸ ਵੀ ਜਾਣ ਤੇ ਆਉਂਦਿਆਂ ਨੂੰ ਕਥਾ ਹੋ ਹਟੇ, ਫਿਰ ਉਹਨਾਂ ਨੂੰ ਲਾਭ ਨਹੀਂ ਹੋਵੇਗਾ। ਇਸ ਵਾਸਤੇ ਸੰਗਤਾਂ ਆਉਣ ਵਾਲੀਆਂ ਆਪ ਵੀ ਉੱਦਮ ਕਰਨ, ਜਦੋਂ ਗੱਡੀਆਂ ਪਹੁੰਚਣ ਉਦੋਂ ਪਹਿਲਾਂ ਤਿਆਰ ਹੋਣਾ ਚਾਹੀਦਾ, ਇਹ ਨਹੀਂ ਕਿ 2 ਮਿੰਟ ਠਹਿਰਿਓ, ਦੂਜੇ ਨੇ ਕਹਿ ਤਾਂ 2 ਮਿੰਟ ਠਹਿਰਿਓ, ਉਹ ਜੇ 15-20 ਜਣੇ 2-2 ਮਿੰਟ ਠਹਿਰਾਉਣ ਤਾਂ ਅੱਧਾ ਘੰਟਾ ਲੰਘ ਗਿਆ, ਕੀਰਤਨ ਤਾਂ ਸੁਣਨਾ ਕਿਧਰੇ ਰਹਿ ਗਿਆ, ਕਥਾ ਵਿੱਚੋਂ ਵੀ ਲੇਟ ਸੰਗਤ ਹੁੰਦੀ ਹੈ। ਅਵਲ ਤਾਂ ਚਾਹੀਦਾ ਆਪਣੇ ਕੋਲ ਗਿਣਤੀ ਦੇ ਦਿਨ ਇਹਨਾਂ ਦੇ ਵਿੱਚ ਕੀਰਤਨ ਵੀ ਅੰਮ੍ਰਿਤ ਵੇਲੇ ਉੱਠ ਕੇ ਆ ਕੇ ਸੁਣਨਾ ਚਾਹੀਦਾ, ਸੋ ਫਿਰ ਕਥਾ ਦੇ ਵਿੱਚ ਵੀ ਪੂਰਾ ਲਾਭ ਲੈਣਾ ਚਾਹੀਦਾ, ਸੋ ਯਤਨ ਕਰਨਾ ਚਾਹੀਦਾ, ਹਿੰਮਤ ਕਰਨੀ ਚਾਹੀਦੀ ਹੈ। ਗੁਰੂ ਕੀ ਸਾਧ ਸੰਗਤ ਦੁਰਲੱਭ ਚੀਜ਼ ਹੈ, 5ਵੇਂ ਪਾਤਸ਼ਾਹ ਕਹਿੰਦੇ ਨੇ, ਹਰ ਰੋਜ਼ ਨਹੀਂ ਪ੍ਰਾਪਤ ਹੋ ਸਕਦੀ, ਸੋ ਇਹ ਵੀ ਦੁਰਲੱਭ ਚੀਜ਼ ਹੈ, ਹੋਰ ਕੀ ਜੀ।
ਨਾਨਕ ਲਭਜਨ ਸਾਧ ਸੰਗ ਕਿਰਪਾ ਪ੍ਰਭੰ।
ਇੱਕ ਪ੍ਰਭੂ ਪਰਮੇਸ਼ਰ ਦੀ ਕਿਰਪਾ ਬੜੀ ਦੁਰਲੱਭ ਚੀਜ਼ ਹੈ, ਵਾਹਿਗੁਰੂ ਦੀ ਕਿਰਪਾ ਬੜੀ ਅਨੋਖੀ ਚੀਜ਼ ਹੈ। ਵਾਹਿਗੁਰੂ ਦੀ ਕਿਰਪਾ ਵੀ ਭਾਗਾਂ ਵਾਲਿਆਂ ਤੇ ਹੁੰਦੀ ਹੈ, ਹਰੇਕ ਤੇ ਨਹੀਂ ਹੁੰਦੀ। ਸੋ ਇਹ ਤਿੰਨ ਦੁਰਲੱਭ ਚੀਜ਼ਾਂ ਸੱਚੇ ਪਾਤਸ਼ਾਹ ਨੇ ਦੱਸੀਆਂ ਨੇ। ਸੋ ਇੱਕ ਤਾਂ ਸਾਧ ਸੰਗਤ, ਸਭ ਤੋਂ ਪਹਿਲੀ ਗੱਲ ਸਾਧ ਸੰਗਤ ਜਿਹੜੀ ਹੈ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨਾਂ ਭਾਗਾਂ ਤੋਂ ਸਤਸੰਗਤ ਦੀ ਪ੍ਰਾਪਤੀ ਨਹੀਂ, ਦੁਰਲੱਭ ਚੀਜ਼ ਹੈ। ਸੋ ਇਸ ਤੋਂ ਅੱਗੇ ਫਿਰ ਗੁਰਮੰਤਰ ਦੀ ਪ੍ਰਾਪਤੀ, ਵਾਹਿਗੁਰੂ ਨਾਮ ਦੀ ਪ੍ਰਾਪਤੀ ਹੋਣੀ, ਗੁਰਮੰਤਰ ਦੀ ਪ੍ਰਾਪਤੀ ਹੋਣੀ, ਇਹ ਬੜੀ ਦੁਰਲੱਭ ਚੀਜ਼ ਹੈ। ਫਿਰ ਵਾਹਿਗੁਰੂ ਦੀ ਪ੍ਰਸੰਨਤਾ ਬੜੀ ਦੁਰਲੱਭ ਚੀਜ਼ ਹੈ। ਇਹ ਤਿੰਨ ਚੀਜ਼ਾਂ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀਆਂ ਨੇ। ਮੁੱਢ ਹੈ ਸ਼ਰਧਾ, ਮੁੱਢ ਹੈ ਭਾਵਨਾ, ਉਹ ਸਾਧ ਸੰਗਤ ਚੋਂ ਪੈਦਾ ਹੋਵੇਗੀ। ਸਾਧ ਸੰਗਤ ਬਿਨ ਭਾਵ ਨਹੀਂ ਉਪਜਿਆ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਇਸ ਵਾਸਤੇ ਸਾਡੇ ਮਨ ਸ਼ਰਧਾ ਹੋਵੇ, ਸ਼ਰਧਾ ਹੋਣ ਤੋਂ ਸੰਗਤ ਵਿੱਚ ਆਈਏ, ਸੰਗਤ ਵਿੱਚ ਆ ਕੇ ਗੁਰਮੰਤਰ ਦੀ ਪ੍ਰਾਪਤੀ ਕਰੀਏ। ਜਦੋਂ ਸਿਮਰਨ ਕਰਾਂਗੇ, ਸੰਗਤ ਦੀ ਆਗਿਆ ਮੰਨਾਂਗੇ, ਸਤਸੰਗੀ ਬਣਾਂਗੇ, ਤਾਂ ਫਿਰ ਵਾਹਿਗੁਰੂ ਦੀ ਕਿਰਪਾ ਹੋਵੇਗੀ। ਜਦੋਂ ਵਾਹਿਗੁਰੂ ਦੀ ਕਿਰਪਾ ਹੋਵੇਗੀ ਤਾਂ ਫਿਰ ਬੇੜਾ ਪਾਰ ਹੋ ਜਾਵੇਗਾ। ਇਹ ਤਿੰਨ ਦੁਰਲੱਭ ਚੀਜ਼ਾਂ ਨੇ, ਇਹਨਾਂ ਦੀ ਤਾਂ ਹੀ ਕਰਨੀ ਚਾਹੀਦੀ ਹੈ, ਇਹਨਾਂ ਬਾਰੇ ਹੀ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਸੱਚੇ ਪਾਤਸ਼ਾਹ ਸਾਨੂੰ ਸੰਗਤ ਬਖਸ਼, ਨਾਮ ਦੀ ਦਾਤ ਬਖਸ਼, ਇਹ ਆਪਣੀ ਰਹਿਮਤ ਕਰ, ਫਰਸ਼ ਕਰ ਸਾਡੇ ਤੇ। ਇਹ ਦੁਰਲੱਭ ਚੀਜ਼ਾਂ ਹਨ, ਗੁਰੂ ਕੀ ਕਿਰਪਾ ਨਾਲ ਪ੍ਰਾਪਤ ਹੋ ਸਕਦੀਆਂ ਹਨ।
ਜਾਤ ਕਤ ਹੈ ਤਤ ਹੈ ਦ੍ਰਿਸ਼ਟੰ,
ਜਿਨ੍ਹਾਂ ਤੇ ਜਿਨ੍ਹਾਂ ਨੂੰ ਸੰਗਤ ਮਿਲੇ, ਗੁਰੂ ਕਾ ਨਾਮ ਮਿਲੇ ਤੇ ਵਾਹਿਗੁਰੂ ਦੀ ਕਿਰਪਾ ਹੋਵੇ, ਉਹ ਬ੍ਰਹਮ ਗਿਆਨੀਆਂ ਦੀ ਨਿਗਾਹ ਕਿਹੋ ਜਿਹੀ ਹੋ ਜਾਂਦੀ ਹੈ? ਕਹਿੰਦੇ ਜਤ ਕਤ ਹੈ ਤਤ ਹੈ ਦ੍ਰਿਸ਼ਟੰ, ਜਿੱਥੇ ਵੀ ਕਿੱਥੇ ਤਿੱਥੇ ਵੀ ਕਿਤੇ ਵੀ ਵੇਖ ਲਓ, ਉਹਨਾਂ ਦੀ ਨਿਗਾਹ ਵਿੱਚ ਵਾਹਿਗੁਰੂ ਵਾਹਿਗੁਰੂ ਦਿਸਦਾ ਹੈ। ਜਿੱਧਰ ਵੀ ਉਹ ਨਿਗਾਹ ਕਰਦੇ ਨੇ, ਜੈ ਜੈ ਪੇਖੋ ਤਹੇ ਹਜੂਰ ਦੂਰ ਖਤੋਂ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਜਿੱਥੇ ਕਿੱਥੇ ਵੀ ਵੇਖਦੇ ਨੇ, ਜਤਰ ਜਤਰ ਮਨੋ ਜਾਤੀ, ਤੱਤਰ ਤੱਤਰ ਬ੍ਰਹਮ ਦ੍ਰਿਸ਼ ਜਾਤੀ, ਜਿੱਥੇ ਕਿੱਥੇ ਤਿੱਥੇ ਵੀ ਉਹਨਾਂ ਨੂੰ ਪਰਮੇਸ਼ਰ ਦਾ ਸਰੂਪ ਦੀ ਦ੍ਰਿਸ਼ਟੀ ਦਿਸਦਾ ਹੈ।
ਸਵਰਗ ਮਰਤ ਪਿਆਲ ਲੋਕ ਹੈ,
ਜਿੱਥੇ ਜਾਣ ਸਵਰਗ ਵਿੱਚ ਕੱਤ, ਕਿੱਥੇ ਮਾਤ ਲੋਕ ਕਹਿੰਦੇ ਵਾਹਿਗੁਰੂ ਦਾ ਸਰੂਪ ਹੀ ਉਹ ਤੱਕਦੇ ਹਨ।
ਸਰਬੱਤਰ ਰਮਣ ਗੋਬਿੰਦ ਹੈ,
ਪਤਾ ਲੱਗ ਜਾਂਦਾ ਹੈ ਕਿ ਸਾਰਿਆਂ ਥਾਵਾਂ ਤੇ ਰਮਣ ਵਿਆਪਕ ਹੋ ਰਿਹਾ ਗੋਬਿੰਦ ਪਰਮੇਸ਼ਰ।
ਨਾਨਕ ਲੇਪ ਸ਼ੇਪ ਨਾਲ ਲਿਪਿਆ ਤੇ,
ਉਹਨਾਂ ਦੀ ਨਿਗਾਹ ਵਿੱਚ ਹੋਰ ਕੁਛ ਨਹੀਂ, ਉਹ ਸਾਰਿਆਂ ਥਾਵਾਂ ਤੇ ਵਾਹਿਗੁਰੂ ਦਾ ਸਰੂਪ ਹੀ ਤੱਕਦੇ ਹਨ। ਨਾਨਕ ਲੇਪ ਸ਼ੇਪ ਨਾਲ ਲਿਪਿਆ ਤੇ, ਉਹਨਾਂ ਨੂੰ ਪਾਪਾਂ ਦੀ ਲਪਾਏ ਮਾਨਗੀ ਨਹੀਂ, ਤੇ ਨਾ ਉਹਨਾਂ ਨੂੰ ਵਿਕਸ਼ਿਕਪੁਣਾ ਹੈ, ਨਾ ਉਹਨਾਂ ਨੂੰ ਕੋਈ ਛਪਾਏ ਮਾਨਗੀ ਹੈ ਉਸ ਵਾਹਿਗੁਰੂ ਨੂੰ। ਉਹ ਪਾਪੀਆਂ ਵਿੱਚ ਪਾਪੀ ਨਹੀਂ, ਪੁੰਨੀਆਂ ਵਿੱਚ ਪੁੰਨੀ ਨਹੀਂ, ਉਹਨਾਂ ਨੂੰ ਕੋਈ ਮਾਇਆ ਨਹੀਂ ਪਾਉਂਦੀ, ਵਿਸ਼ੇ ਜਿਹੜੇ ਨੇ ਉਹ ਲਪਾਏਮਾਨ ਨਹੀਂ ਕਰ ਸਕਦੇ, ਤੇ ਉਹਦੇ ਵਿੱਚ ਨਣਤਪੁਣਾ ਵੀ ਨਹੀਂ, ਵਿਖੇਪਣਾ ਵੀ ਨਹੀਂ, ਵਿਰਤੀ ਦੇ ਵਿੱਚ ਖਿਡਾਰ ਨਹੀਂ ਕਿਸੇ ਪ੍ਰਕਾਰ ਦਾ, ਤੇ ਛੁਪਾਬਾਜੀ ਨਹੀਂ, ਉਹ ਲੇਪ ਸ਼ੇਪ ਤੋਂ ਰਹਿਤ ਹਨ ਗੁਰੂ ਕੇ ਪਿਆਰੇ। ਐਸੇ ਸਾਰਿਆਂ ਚ ਵਾਹਿਗੁਰੂ ਦੀ ਜੋਤ ਨੂੰ ਤੱਕਦੇ ਹਨ।
ਵਿਖਿਆ ਭਯੰਤ ਅੰਮ੍ਰਿਤੰ,
ਨਾਨਕ ਕਿਰਪਾਲ ਹਰ ਹਰ ਗੁਰ ਹੈ, ਜਿਨ੍ਹਾਂ ਤੇ ਵਾਹਿਗੁਰੂ ਵਾਹਿਗੁਰੂ ਦੇ ਸਰੂਪ ਸਤਿਗੁਰੂ ਜੀ ਕਿਰਪਾਲੂ ਹੋ ਜਾਂਦੇ ਨੇ, ਸੋ ਉਹਨਾਂ ਨੂੰ ਕੀ ਬਖਸ਼ਿਸ਼ ਹੁੰਦੀ ਹੈ? ਕਹਿੰਦੇ ਵਿਖਿਆ ਭਯੰਤ ਅੰਮ੍ਰਿਤੰ, ਜ਼ਹਿਰ ਵੀ ਅੰਮ੍ਰਿਤ ਬਣ ਜਾਂਦੀ ਹੈ, ਉਹਨਾਂ ਨੂੰ ਜ਼ਹਿਰ ਵੀ ਅੰਮ੍ਰਿਤ ਬਣ ਜਾਂਦੀ ਹੈ। ਮੀਰਾਂ ਬਾਈ ਦੀ ਸਾਖੀ ਆਪਾਂ ਨੂੰ ਚੇਤੇ ਹੈ। ਸੋ ਜੇਠ ਨੇ ਨਾਰਾਜ਼ਗੀ ਦੇ ਨਾਲ, ਈਰਖਾ ਦੇ ਨਾਲ ਉਸ ਦੀ ਖਿਚੜੀ ਦੇ ਵਿੱਚ ਜ਼ਹਿਰ ਪਾ ਦਿੱਤੀ ਸੀ, ਭਗਵਾਨ ਨੂੰ ਭੋਗ ਲਵਾਇਆ ਭਗਵਾਨ ਦੇ ਚਿਹਰੇ ਤੇ, ਸੋ ਉਹ ਬੜੀਆਂ ਫਿੰਸੀਆਂ ਫੋੜੇ ਨਿਕਲੇ, ਕਹਿਣ ਲੱਗੀ ਜੀ ਮੈਂ ਤੁਹਾਨੂੰ ਭੋਗ ਲਵਾਇਆ, ਮੈਂ ਹੁਣ ਜ਼ਰੂਰ ਛਕਾਂਗੀ, ਪਰ ਅੰਮ੍ਰਿਤ ਰੂਪ ਹੋ ਕੇ ਲੱਗੀ, ਉਹ ਜ਼ਹਿਰ ਤੁਹਾਨੂੰ ਮਾਰ ਨਹੀਂ ਸੀ ਸਕੀ। ਇਸੇ ਤਰ੍ਹਾਂ ਭਗਤ ਪ੍ਰਹਲਾਦ ਨੂੰ ਜ਼ਹਿਰੀਲੀ ਪੁਸ਼ਾਕ ਪਹਿਨ ਆਈ ਗਈ, ਅਸਰ ਨਹੀਂ ਹੋ ਸਕਿਆ, ਸੱਪਾਂ ਦੇ ਡੰਗ ਮਰਵਾਏ ਗਏ, ਅਸਰ ਨਹੀਂ ਸੀ ਉਹਨਾਂ ਦਾ ਹੋਇਆ। ਲਿਖਿਆ ਭਯੰਤ ਅੰਮ੍ਰਿਤੰ, ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨੂੰ ਤਿੰਨ ਵਾਰੀ ਜ਼ਹਿਰ, ਉਹਨਾਂ ਦੇ ਸੇਵਾਦਾਰ ਨੇ, ਮੰਤਰੀ ਦੇ ਭੁੱਖੇ ਨੇ, ਤਿੰਨ ਵਾਰੀ ਜ਼ਹਿਰ ਦਿੱਤੀ। ਅੰਤਰਜਾਮੀ ਸਨ ਬਾਬਾ ਜੀ, ਜਦੋਂ ਉਹ ਜ਼ਹਿਰ ਪਾ ਕੇ ਲਿਆਵੇ ਤਾਂ ਬਾਬਾ ਜੀ ਕਹਿੰਦੇ ਕਿ ਤੂੰ ਪ੍ਰੇਮੀਆਂ ਪੀ ਲੈ, ਨਹੀਂ ਜੀ ਤੁਹਾਡੇ ਵਾਸਤੇ ਲਿਆਇਆ। ਕਹਿੰਦੇ ਕੋਈ ਨੀ, ਸਾਡੇ ਤੇ ਕੀ ਅਸਰ ਹੋਣਾ। ਦੋ ਸਾਲ ਤੋਂ ਬਾਅਦ ਫਿਰ ਤੀਜੀ ਵਾਰ ਵੀ ਸ਼ੱਕ ਹੈ ਪਰ ਅਸਰ ਨਹੀਂ ਹੋਇਆ। ਫਿਰ ਦੱਸ ਵੀ ਦਿੱਤਾ, ਕਹਿੰਦੇ ਤਿੰਨ ਵਾਰੀ ਜ਼ਹਿਰ ਇਹਨੇ ਦੇ ਕੇ ਇਹ ਸਾਡੀ ਪਰਖ ਕੀਤੀ ਹੈ। ਉਹਨਾਂ ਨੇ ਇਹ ਸ਼ਬਦ ਪੜਿਆ, ਕਹਿੰਦੇ ਵਿਖਿਆ ਭਯੰਤ ਅੰਮ੍ਰਿਤੰ, ਜ਼ਹਿਰ ਵੀ ਅੰਮ੍ਰਿਤ ਹੋ ਜਾਂਦੀ ਹੈ ਰੱਬ ਦੇ ਪਿਆਰਿਆਂ ਨੂੰ।